बार जगदीशा।
जिसम है अमृत ज्ञान है
मानक भगत बैराग।
श्री गुरु ग्रंथ साहिब
बंदो कर अनुराग।
श्री गुरु शब्द कमाए जना
जीते पंच विकार।
तिन संतन को वंदना
सिर चरणन परतार।
एक अंकारा सतगुरु तेह प्रसाद सच होए।
वाहि गुरु जी की फतेह दिन मन आसन सोए।
वाहि गुरु जी की फतेह
विघ्न विनाशन सोए।
सतनाम श्री वाहे गुरु जी। दोहरा एक दिन उपवन गवन किए शाहु संग गुरु नंदा। मन भावत फिर कर पली हृदय आनंद बिलांदा। दोहरा एक दिन उपवन गवन किए।
वाहिगुरु जी का खालसा
वाहिगुरु जी की फतेह।
सतगुरु जी दी साजी नवाजी परम सन्मान जो गुरु खालसा साध संगत जी। धन गुरु नानक देव महाराज सचे पातशाह जी उन्हां दे दसे स्वरूप दसाही पातशाही अध्यात्म जो स्वरूप सतगुरु श्री गुरु ग्रंथ साहिब महाराज सचे पातशाह जी दी अपार कृपा हुई है। शाम दे सुंदर दीवाना की प्रारंभता गुरु साहब जी की पावन पवित्र हजूरी विच होई। रहरा साहब जी के पाठ आप जी ने गुरमुखां तों सरवण कीते लाह प्राप्त किया है। लड़ीवार गुरु इतिहास की कथा आप जी रोज सरवण करते हो। दीन दुनिया दे वाली धन धन सतगुरु श्री गुरु हर साहब महाराज सचे पातशाह जी के पवित्र जीवन के पवित्र कौतक चल रहे हैं। सतसंग जी अज अमृत वेले धन गुरु अमरदास महाराज सचे पातशाह जी के आगमन पुरब की खुशी विच उन्हां दे पुरब नूं उन्हां दे पर उपकारां नूं चेते करदिआं होइआं गुरु कीआं साजीआं नवाजीआं संगतां ने परसों श्री अखंड पाठ साहिब प्रारंभ कीते सन अमृत वेले। अज अमृत वेले सतसंग जी उन्हां दे भोग पए संपूर्णता हुई सी। धन गुरु अमरदास महाराज सचे पातशाह जी ने पर उपकारी जीवन ही सतसंग जी सारी उम्र जीविआ सी। गुरु अंगद देव महाराज जी की हजूरी च जाण तों पहिलां वी जिस वेले उस ब्रह्मचारी ने सतसंग जी बोल मारिया सी भी तू ते नगोरा ही आ दाढ़ी तेरी चिट्टी सिर दे केस चिट्टे। ए चिट्टे जेडे केस ने ये हुण अगे जाण दी निशानी हुंदी आ सुनेहा हुंदा परमेश्वर वल्लों ते तैनू की पता भी अगां भी फिर तेरा मुड़के जन्म है कि नहीं मनुखा ते तैनू अजे तक सोझ ही नहीं आई। गुरु अमरदास महाराज सचे पातशाह जी ने सतसंग जी उस वेले जाणिया सी भी गुरु तों बिना असल विच गति नहीं। नींद ही नहीं सी नेत्रां विच पई। गुरु अंगद देव महाराज सचे पातशाह जी की सपुत्री बीबी अमरो जी के मुख तो अमृत वेले सतसंग जी जदों गुरु की बाणी का शब्द कन्ना च पिया सी मारू राग दा जाल मोह कस मस कर मत कागद कर सार। यह सारा शब्द सतसंग जी बड़े प्रेम नाल सुनिया ते सुन के ही अंदर नूं ठंड पै गई सी। बचन आए सन अगे काया आरण मन विच लोहा पंच अगन ते तलाग रही। आख्या सी इह ते मेरे वास्ते ही उचार दिता जावदा महाराज ने। इह ते मन मेरा वाकया ही सड़दा पंजां ਵਿਕਾਰਾਂ ਦੀ ਜਿਹੜੀ ਅੱਗ ਆ ਉਹ ਨਿਸ਼ਾਂਤ ਆ ਜੇ ਤੱਕ ਮਨ ਦਾ ਆਨੰਦ ਬਣਿਆ ਨਹੀਂ। ਤੇ ਜਦੋਂ ਬਚਨ ਸੁਣਿਆ ਸੀ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਉਸੇ ਵੇਲੇ ਸਤਸੰਗ ਜੀ ਉਤਰ ਕੇ ਕੋਠੇ ਤੋਂ ਆ ਗਏ ਸਨ ਤੇ ਆਖਿਆ ਸੀ ਪੁੱਤਰੀ ਬਚੜੀ ਆਖਿਆ ਸੀ ਵਿਦਵਾਨਾਂ ਨੇ ਲਿਖਿਆ ਆਖਿਆ ਸੀ ਬਚੜੀ ਇਹ ਜਿਹੜਾ ਤੂੰ ਬਚਨ ਸੁਣਾਇਆ ਇੱਕ ਵਾਰੀ ਫੇਰ ਕਿਰਪਾ ਕਰ। ਤੇ ਡਰ ਗਈ ਸੀ ਪਹਿਲਾਂ ਤਾਂ ਕਿਉਂਕਿ ਸਤਸੰਗ ਜੀ ਸਹੁਰਾ ਸਾਹਿਬ ਲੱਗਦੇ ਸਨ ਸਤਿਕਾਰਯੋਗ ਥਾਂ ਤੇ ਉੱਠ ਕੇ ਸਤਿਕਾਰ ਕਰਨਾ ਚਾਹੇ ਤੇ ਆਖਿਆ ਸੀ ਨਹੀਂ ਨਹੀਂ ਪੁੱਤਰ ਘਬਰਾ ਨਾ ਇਹ ਜਿਹੜਾ ਤੂੰ ਸ਼ਬਦ ਬੋਲਿਆ ਇੱਕ ਵਾਰੀ ਫੇਰ ਬੋਲ। ਫਿਰ ਸਤਸੰਗ ਜੀ ਸੁਣਾਇਆ ਤੇ ਫਿਰ ਅਰਥ ਸੁਣੇ ਸਨ ਬੀਬੀ ਅਮਰੋ ਜੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਤੋਂ ਫਿਰ ਅਰਥ ਸੁਣੇ ਆਖਿਆ ਦੇ ਅਰਥ ਸੁਣਾ ਮੈਨੂੰ। ਇਹ ਵਿਚਾਰ ਕਰਕੇ ਦੇਖੀਏ ਸਤਸੰਗ ਜੀ ਜਦੋਂ ਬੀਬੀਆਂ ਗੁਰਬਾਣੀ ਨਾਲ ਜੁੜ ਜਾਣੇ ਅਟਲ ਸੱਚਾਈ ਜੀ ਉਸ ਵੇਲੇ ਸਤਸੰਗ ਜੀ ਘਰ ਦਾ ਪਰਿਵਾਰ ਦਾ ਨਕਸ਼ਾ ਬਦਲ ਜਾਂਦਾ ਗੁਰੂ ਦੀ ਕਿਰਪਾ। ਤੁਸੀਂ ਆਪਾਂ ਆਪਣੇ ਇਤਿਹਾਸ ਵੱਲ ਝਾਤੀ ਮਾਰ ਕੇ ਦੇਖਣੀ ਹੈ। ਬੀਬੀ ਭਾਨੀ ਜੀ ਦਾ ਸਤਸੰਗ ਜੀ ਜੀਵਨ ਇਸੇ ਤਰ੍ਹਾਂ ਬੀਬੀ ਵੀਰੋ ਜੀ ਦਾ ਜੀਵਨ ਜਿਨ੍ਹਾਂ ਦੇ ਪੰਜਾਂ ਹੀ ਪੁੱਤਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਕਲਗੀਧਰ ਪਾਤਸ਼ਾਹ ਜੀ ਨਾਲ, ਮਾਤਾ ਗੁਜਰੀ ਜੀ ਦਾ ਜੀਵਨ, ਮਾਤਾ ਗੰਗਾ ਜੀ ਦਾ ਜੀਵਨ, ਉਦੋਂ ਬਾਅਦ ਵੀ ਸਤਸੰਗ ਜੀ ਫਿਰ ਦੇਖੋ ਤੁਸੀਂ ਮਹਾਰਾਜ ਦੇ ਨਾਲ ਵਿਚਰਨ ਵਾਲੇ ਮਾਤਾ ਭਾਗੋ ਜੀ ਦਾ ਜੀਵਨ, ਬੀਬੀ ਸ਼ਰਨ ਕੌਰ ਦਾ ਜੀਵਨ, ਬੀਬੀ ਹਰਸ਼ਰਨ ਕੌਰ ਦਾ ਜੀਵਨ, ਜਿਹੜੀਆਂ ਬਾਣੀ ਨਾਲ ਜੁੜੀਆਂ ਸਨ ਸਾਧ ਸੰਗਤ ਜੀ ਉਹਨਾਂ ਦੀਆਂ ਗਥਾਵਾਂ ਸੰਸਾਰ ਸਿੱਖ ਪੰਥ ਅੱਜ ਤੱਕ ਰਗਾਉਂਦਾ ਹੈ, ਕਿਉਂਕਿ ਬੀਬੀ ਬਾਣੀ ਨਾਲ ਜੁੜੀ ਹੈ ਤੇ ਸਾਧ ਸੰਗਤ ਜੀ ਫਿਰ ਬਹੁਤ ਛੇਤੀ ਪਰਿਵਰਤਨ ਹੁੰਦਾ ਬਾਕੀ ਸਾਰੇ ਜੀਆਂ ਤੇ ਉਹ ਬੀਬੀ ਅਮਰੋ ਸਾਧ ਸੰਗਤ ਜੀ ਬਾਣੀ ਨਾਲ ਹੀ ਓਤ ਪ੍ਰੋਤ ਸੀ, ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ, ਤੇ ਉਸ ਵੇਲੇ ਅਰਥ ਸੁਣ ਕੇ ਆਖਿਆ ਸੀ ਏਦਾਂ ਹੋ ਸਕਦਾ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤੇ ਜੇ ਗੁਰੂ ਮਿਲ ਪਵੇ ਤੇ ਮਨੂਰ ਵੀ ਕੰਚਨ ਹੋ ਸਕਦਾ, ਆਖਿਆ ਸੀ ਜ਼ਰੂਰ ਪਿਤਾ ਜੀ ਹੋ ਸਕਦਾ, ਕਿਉਂਕਿ ਗੁਰੂ ਕੀ ਬਾਣੀ ਕਹਿ ਰਹੀ ਹੈ, ਗੁਰੂ ਨਾਨਕ ਦੇਵ ਦੇ ਬਚਨ ਆ ਵੀ ਮਨੂਰ ਵੀ ਮਨੂਰ ਉਹ ਲੋਹਾ ਹੁੰਦਾ ਸਾਧ ਸੰਗਤ ਜੀ ਜਿਹਨੂੰ ਲੋਹੇ ਵਾਲੇ ਵੀ ਨਹੀਂ ਖਰੀਦ ਕੇ ਲੈ ਕੇ ਜਾਂਦੇ, ਜਿਹੜਾ ਲੋਹੇ ਨੂੰ ਜਿਵੇਂ ਆਪਾਂ ਇੰਡੀਆ ਚ ਵਰਤਦੇ ਹਾਂ ਗਾਡਰ ਰੱਖੇ ਹੋਣ ਸਾਧ ਸੰਗਤ ਜੀ ਤੇ ਗਾਡਰਾਂ ਨੂੰ ਪਿਆ ਨੂੰ ਇੱਕ ਜੰਗਾਲ ਜਿਹਾ ਲਾ ਕੇ ਤੇ ਉਹ ਤੋਂ ਚੇਪੜੀਆਂ ਜਿਹੀਆਂ ਲੈਂਦੀਆਂ ਉਹਨੂੰ ਕਹਿੰਦੇ ਮਨੂਰ, ਲੋਹੇ ਦੀ ਵੀ ਮੈਲ ਜਿਹਨੂੰ ਲੋਹੇ ਵਾਲਾ ਵੀ ਨਹੀਂ ਲੈ ਕੇ ਜਾਂਦਾ, ਨਹੀਂ ਤੇ ਪੁਰਾਣਾ ਲੋਹਾ ਵੀ ਵਿਕ ਜਾਂਦਾ। ਆਖਿਆ ਮਨੂਰ ਹੋਇਆ ਵੀ ਕੰਚਨ ਹੋ ਸਕਦਾ, ਆਖਿਆ ਹੋ ਸਕਦਾ ਮਹਾਰਾਜ ਦੇ ਬਚਨ ਆ ਕਿਉਂ ਨਹੀਂ ਹੋ ਸਕਦਾ, ਪਰ ਇਹ ਉਹਨਾਂ ਲਈ ਹੈ ਜਿਹੜੇ ਇਹ ਮਹਿਸੂਸ ਕਰਨ ਵੀ ਅਸੀਂ ਗੁਰੂ ਤੋਂ ਵਿਛੜ ਚੁੱਕੇ ਹਾਂ ਤੇ ਹੁਣ ਮਿਲਾਪ ਕਰਨਾ। ਗੁਰੂ ਜਦੋਂ ਉਹਨਾਂ ਤੜਫਦੀਆਂ ਤਰਸਦੀਆਂ ਪਿਆਸੀਆਂ ਰੂਹਾਂ ਨੂੰ ਆਪਣੇ ਚਰਨਾਂ ਦੀ ਛਾਂ ਵਿੱਚ ਲੈਂਦਾ ਤੇ ਫਿਰ ਮਨੂਰ ਨੂੰ ਕੰਚਨ ਜ਼ਰੂਰ ਕਰ ਦਿੰਦਾ, ਪਰ ਪਹਿਲਾਂ ਇਹ ਜ਼ਰੂਰ ਮਹਿਸੂਸ ਕਰੇ ਸ਼ਰਨ ਵਿੱਚ ਜਾਣ ਵਾਲਾ ਵੀ ਮੈਂ ਵਿਛੜਿਆ ਤੇ ਮੈਂ ਮਿਲਣਾ, ਹੋਰ ਮੇਰਾ ਕੋਈ ਸਾਧਨ ਨਹੀਂ। ਬਾਬਾ ਕਬੀਰ ਜੀ ਦਾ ਬਚਨ ਸਾਧ ਸੰਗਤ ਜੀ ਉਹਨਾਂ ਨੇ ਵਚਨ ਕੀਤੇ, ਉਹ ਕਹਿੰਦੇ ਨੇ ਕਬੀਰ ਚੱਕੇ ਜੋ ਨਿਸ ਵਿਸਰੇ ਆਏ ਮਿਲੇ ਪ੍ਰਭਾਤ, ਜੋ ਨਰ ਵਿਸਰੇ ਰਾਮ ਤੇ ਨਾ ਦਿਨ ਮਿਲੇ ਨਾ ਰਾਤ। ਕਹਿੰਦੇ ਵੇਖੋ ਚੱਕਵੀ ਤੇ ਚੱਕਵਾ, ਉਹ ਸਾਧ ਸੰਗਤ ਜੀ ਵਿਛੋੜਾ ਸਾਰੀ ਰਾਤ ਵਿਛੋੜੇ ਦੀ ਅੱਗ ਚ ਮਰਦੇ ਆ, ਇਹ ਪਰਮੇਸ਼ਰ ਨੇ ਨੇਤ ਬਣਾਤੀ ਸੂਰਜ ਛਿਪ ਜਾਵੇ ਤੇ ਚੱਕਵੀ ਚੱਕਵੇ ਨੂੰ ਦਿਸਦਾ ਨੀ। ਫਿਰ ਵਿਦਵਾਨਾਂ ਲਿਖਿਆ ਸਾਧ ਸੰਗਤ ਜੀ ਉਹ ਜੇ ਦਰਿਆ ਦੇ ਇੱਕ ਜਣਾ ਇੱਕ ਬੰਨੇ ਹੋਵੇ ਤੇ ਦੂਜਾ ਦੂਜੇ ਬੰਨੇ ਤੇ ਸਾਰੀ ਰਾਤ ਇੱਕ ਦੂਜੇ ਦੀ ਆਵਾਜ਼ ਸੁਣ ਕੇ ਉਹ ਉਧਰੋਂ ਉਧਰ ਚਲ ਜਾਂਦਾ, ਉਹ ਉਧਰੋਂ ਉਧਰ ਆ ਜਾਂਦੀ ਆ ਤੇ ਮਿਲਾਪ ਨਹੀਂ ਹੁੰਦਾ, ਜਦੋਂ ਸੂਰਜ ਚੜ੍ਹਦਾ ਤੇ ਫਿਰ ਮਿਲਾਪ ਹੁੰਦਾ। ਤੇ ਪਰ ਉਹ ਕਿਉਂ ਸਾਰੀ ਰਾਤ ਦਾ ਸਫ਼ਰ ਚੱਲਦਾ, ਕਿਉਂਕਿ ਉਹ ਪ੍ਰੀਤਮ ਦੇ ਵਿਛੋੜੇ ਨੂੰ ਅਨੁਭਵ ਕਰਦੇ ਆ, ਵਿਛੋੜਾ ਜਾਣ ਕੇ ਪੁੱਛਿਆ ਬਾਬਾ ਕਬੀਰ ਜੀ ਨੇ, ਬੜਾ ਸੋਹਣਾ ਵਿਦਵਾਨਾਂ ਨੇ ਵਾਰਤਾਲਾਪ ਲਿਖਿਆ, ਉਹਨਾਂ ਚੱਕੀ ਨੂੰ ਪੁੱਛਿਆ ਸੀ ਚੱਕਵੀ ਨੂੰ ਵੀ ਕੀ ਇੱਕ ਰਾਤ ਦਾ ਵਿਛੋੜਾ ਵੀ ਤੂੰ ਜਰ ਨਹੀਂ ਸਕਦੀ ਸਾਰੀ ਰਾਤ ਇਧਰੋਂ ਇਧਰ ਉਧਰ। ਉਹਨੇ ਕਿਹਾ ਬਾਬਾ ਜੀ ਜਿਹਨੂੰ ਵਿਛੋੜਾ ਪਿਆ ਹੋਵੇ ਪਤਾ ਉਹਨੂੰ ਹੁੰਦਾ, ਤੁਸੀਂ ਮਹਿਸੂਸ ਕਰੋ ਤੇ ਫੇਰ ਆ। ਫਿਰ ਸਾਧ ਸੰਗਤ ਜੀ ਬਾਬਾ ਕਬੀਰ ਜੀ ਨੇ ਬਚਨ ਕੀਤੇ ਸਨ, ਚੱਕਈ ਜੋ ਨਿਸ ਵਿਸਰੇ ਆਏ ਮਿਲੇ ਪ੍ਰਭਾਤ। ਉਹ ਕਹਿੰਦੇ ਵੇਖੋ ਮਹਿਸੂਸ ਕਰਦੀ ਹੈ ਭਈ ਰਾਤ ਦਾ ਵਿਛੋੜਾ ਵੀ ਉਹਦੇ ਲਈ ਜਰਨਾ ਔਖਾ ਤੇ ਪ੍ਰਭਾਤ ਹੋਈ ਤੇ ਮਿਲ ਤਾਂ ਪੈਂਦੀ ਆ ਨਾ। ਜੋ ਨਰ ਵਿਛਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ। ਕਹਿੰਦੇ ਫਿਕਰੀ ਕੋਈ ਨੀ, ਸਾਰੀ ਉਮਰ ਲੰਘ ਜਾਂਦੀ ਸਾਰੀ ਉਮਰ ਤੇ ਇੰਨਾ ਪਤਾ ਹੀ ਨੀ ਲੱਗਦਾ ਵੀ ਅਸੀਂ ਵੀ ਕਿਸੇ ਨਾਲ ਵਿਛੜੇ ਹਾਂ ਤੇ ਕਿਸੇ ਨਾਲ ਮਿਲਣਾ। ਕਹਿੰਦੇ ਨੇ ਮਹਿਸੂਸ ਕਰੋ ਤੇ ਫਿਰ ਜ਼ਰੂਰ ਗੁਰੂ ਕਿਰਪਾ ਕਰਕੇ ਮਨੂਰ ਨੂੰ ਵੀ ਕੰਚਨ ਕਰ ਦਿੰਦਾ। ਤੇ ਉਸੇ ਵੇਲੇ ਨਾਲ ਲੈ ਕੇ ਸਾਧ ਸੰਗਤ ਜੀ ਖਡੂਰ ਸਾਹਿਬ ਆ ਗਏ। ਫਿਰ ਖਡੂਰ ਸਾਹਿਬ ਆਣ ਕੇ ਮਹਾਰਾਜ ਜੀ ਨੂੰ ਦਿਨੌਤ ਬੰਦਨਾ ਕੀਤੇ, ਉਹਨਾਂ ਦੇ ਇਸ਼ਨਾਨ ਦੀ ਸੇਵਾ ਸਾਂਭੀ, 12 ਸਾਲ ਸਾਧ ਸੰਗਤ ਜੀ ਇਸ਼ਨਾਨ ਦੀ ਸੇਵਾ ਕਰਵਾਈ। ਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਦਿਨ ਡਿੱਗੇ ਸਨ ਨਾ, ਮੈਂ ਸਵੇਰੇ ਵੀ ਬੇਨਤੀ ਕੀਤੀ, ਹੁਣ ਤਾਂ ਸੰਖੇਪ ਰੂਪ ਚ ਆਪਾਂ ਮਹਾਰਾਜ ਦੇ ਸਿਰਫ ਕੌਤਕਾਂ ਨੂੰ ਪਾਰਪਕਾਰਾਂ ਨੂੰ ਚੇਤੇ ਹੀ ਕਰਨਾ, ਕਿਉਂਕਿ ਕੁਝ ਸਰੀਰ ਸੰਗਤ ਸ਼ਾਮ ਦੇ ਦੀਵਾਨਾਂ ਚ ਨਵੇਂ ਵੀ ਆਉਂਦੇ ਆ ਜਿਹੜੇ ਸਵੇਰੇ ਨਹੀਂ ਆਏ ਹੁੰਦੇ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਦਾ ਪੁਰਬ ਸੀ ਸੰਗਤਾਂ ਨੇ ਮਨਾਇਆ, ਤਾਂ ਬੇਨਤੀ ਕਰਦੇ ਆ ਦੁਬਾਰਾ। ਜਦੋਂ ਡਿੱਗ ਪਏ ਤੇ ਉਸ ਵੇਲੇ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਖਿਆ ਸੀ ਅੱਜ ਦੀ ਵਾਰਤਾ, ਆਖਿਆ ਸੀ ਮਹਾਰਾਜ ਅੱਜ ਤੇ ਫਿਰ ਮੈਂ ਡਿੱਗ ਪਿਆ ਸਾਂ ਪੈਰ ਨਾਲ, ਕਿੱਲਾ ਅੜ ਗਿਆ ਸੀ, ਉਹ ਕਿੱਲਾ ਵੀ ਅੱਜ ਤੱਕ ਉੱਥੇ ਸਾਂਭ ਕੇ ਰੱਖਿਆ ਸਾਧ ਸੰਗਤ ਜੀ ਗੁਰਦੁਆਰਾ ਅੰਗੀਠਾ ਸਾਹਿਬ ਖਡੂਰ ਸਾਹਿਬ। ਆਖਿਆ ਠੀਕ ਹੈ ਫਿਰ 12 ਸਾਲ ਹੋ ਗਏ ਆ ਤੇ ਤੂੰ ਡਿੱਗ ਪਿਆ ਤੇ ਗੁਰੂ ਦੀ ਡਿਊਟੀ ਆ ਡਿੱਗੇ ਨੂੰ ਚੁੱਕਣਾ, ਡਿੱਗਦਾ ਹੀ ਬੰਦਾ ਔਖਾ, ਜੇ ਤੂੰ ਡਿੱਗ ਪਿਆ ਤੇ ਪੁਰਖਾ ਅੱਜ ਫਿਰ ਤੈਨੂੰ ਚੁੱਕ ਕੇ ਇੰਨੀਆਂ ਉਚਾਈਆਂ ਤੇ ਰੱਖ ਦੇਵਾਂਗੇ ਸਾਰਾ ਸੰਸਾਰ ਤੇਰੇ ਚਰਨੀ ਆਣ ਕੇ ਪਏਗਾ। ਬੰਦੇ ਦਾ ਡਿੱਗਣਾ ਔਖਾ, ਆਪਾਂ ਡੇਗ ਦੇਵੇ ਆਣ ਕੇ ਨਾ ਗੁਰੂ ਚਰਨਾਂ ਦੇ ਵੀ ਮੈਂ ਕੁਝ ਨੀ ਮਹਾਰਾਜ ਸਭ ਕੁਝ ਤੁਸੀਂ, ਜੇ ਮੈਂ ਤਾਂ ਹੈ ਹੀ ਕੁਝ ਨੀ, ਡਿੱਗਦਾ ਹੀ ਨੀ ਬੰਦਾ, ਡਿੱਗਣਾ ਹੀ ਔਖਾ ਸਾਧ ਸੰਗਤ ਜੀ। ਅਸਲ ਵਿੱਚ ਆਪਣੇ ਆਪ ਨੂੰ ਗੁਰੂ ਚਰਨਾਂ ਤੇ ਡਿੱਗਣਾ, ਸਰੀਰ ਕਰਕੇ ਤੇ ਆਪਾਂ ਡਿੱਗ ਪਏ ਭਾਵਾਂ ਰੋਜ਼, ਮਨ ਹੀ ਛੇਤੀ ਕੀਤਿਆਂ ਡਿੱਗਦਾ, ਆਪਣੀ ਹੋਂਦ ਮਟਾਉਣੀ ਆਪਾਂ ਭਾਵ ਸਾਧ ਸੰਗਤ ਜੀ ਨਿਵਾਰਨਾ, ਇਹਦਾ ਅਰਥ ਹੈ ਡਿੱਗਣਾ। ਤੇ ਆਖਿਆ ਸੀ ਤੂੰ ਡਿੱਗਾ ਨਹੀਂ, ਅੱਜ ਤੂੰ ਉੱਠ ਗਿਆ ਸਮਝ ਲਾ, ਤੇ ਫਿਰ ਕਿਰਪਾ ਕਰ ਦਿੱਤੀ ਸੀ ਸਾਧ ਸੰਗਤ ਜੀ, ਆਪਣੇ ਸਰੂਪ ਵਿੱਚ ਅਭੇਦ ਕਰ ਲਿਆ। 22 ਸਾਲ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੀਵਾਂ ਦੀ ਕਲਿਆਣ ਕੀਤੀ, ਸਰੀਰ ਕਰਕੇ ਗੁਰਤਾ ਗੱਦੀ ਦੇ ਸੰਘਾਸਨ ਤੇ ਸੁਭਾਇਮਾਨ ਹੋ ਕੇ ਫਿਰ ਸਾਧ ਸੰਗਤ ਜੀ ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਚ ਆਪਣੀ ਜੋਤ ਰੱਖ ਕੇ ਤੇ ਆਪ ਆਪਣੇ ਤਤ ਤੱਤਾਂ ਚ ਮਿਲਾ ਲਏ ਸਨ। ਐਸੇ ਮਹਾਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹਨਾਂ ਦੀ ਬਾਬਤ ਸਾਧ ਸੰਗਤ ਜੀ 22 ਸਵਈਏ ਜਿਹੜੇ ਆ ਉਹ ਕਥਨ ਕੀਤੇ ਭੱਟਾਂ ਨੇ ਸਿਰਫ ਗੁਰੂ ਅਮਰਦਾਸ ਮਹਾਰਾਜ ਜੀ ਵਾਸਤੇ, ਤੇ ਅਖੀਰ ਤੇ ਉਹਨਾਂ ਨੇ ਕਮਾਲ ਹੀ ਕਰ ਦਿੱਤੀ, ਸਮਾਪਤੀ ਕਰਨ ਲੱਗੇ ਆ। 17 ਰਾਗਾਂ ਵਿੱਚ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰਾ ਸਾਡੇ ਕਲਿਆਣ ਵਾਸਤੇ ਸਾਧ ਸੰਗਤ ਜੀ ਕਿਰਪਾ ਕੀਤੀ, ਤੇ ਭੱਟਾਂ ਨੇ ਕਥਨ ਕੀਤਾ ਕਾਨ ਹਰ ਬੂੰਦ ਬਸੋ ਰੋ ਮਾਵਲ ਕੁਸੁਮ ਬਸੰਤ ਗਨੰਤ ਨਾ ਆਵੈ, ਰਾਵ ਸਤ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਾਵਜਨ ਭਾਲੇ ਉਹਨਾਂ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਮਹਾਰਾਜ ਤੁਹਾਡੀ ਸੋਭਾ, ਤੁਹਾਡੀ ਉਪਮਾ, ਤੁਹਾਡੀ ਵਡਿਆਈ ਤੁਹਾਨੂੰ ਹੀ ਬਣ ਆਉਂਦੀ। ਕੋਈ ਦੂਜਾ ਏਦਾਂ ਦਾ ਹੋਵੇ ਤੇ ਉਹਦਾ ਨਾਂ ਲੈ ਦਈਏ, ਹੈ ਹੀ ਨੀ ਮਹਾਰਾਜ ਜੀ ਕੋਈ। ਤੁਹਾਡੀ ਸੋਭਾ ਸਿਰਫ ਤੁਹਾਨੂੰ ਬਣ ਆਉਂਦੀ ਹੈ। ਐਸੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ। ਸਤਸੰਗ ਜੀ, ਆਪਾਂ ਸਵੇਰ ਵੇਲੇ ਵੀ ਥੋੜੀ ਕੁ ਬੇਨਤੀ ਕੀਤੀ ਸੀ ਕਿਉਂਕਿ ਪੁਰਬ ਸੰਗਤਾਂ ਨੇ ਮਹਾਰਾਜ ਜੀ ਦਾ ਮਨਾਇਆ। ਆਓ ਇਤਿਹਾਸ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਜੇ, ਜੋ ਪ੍ਰਸੰਗ ਆਪਾਂ ਕੱਲ ਸਰਵਣ ਕੀਤਾ ਸੀ ਤੇ ਇਸ ਵਿੱਚ ਸਤਸੰਗ ਜੀ ਉਹ ਸੁਲੇਮਾਨੀ ਸੁਰਮੇ ਦਾ ਜ਼ਿਕਰ ਕੀਤਾ ਸੀ ਜਾਣ ਕੇ ਉਹਨਾਂ ਮੌਲਵੀਆਂ ਨੇ, ਤੇ ਬਾਬੇ ਰਾਮ ਰਾਏ ਨੇ ਸਾਧ ਸੰਗਤ ਜੀ ਅਰੰਗੇ ਦੇ ਮੰਗਣ ਤੋਂ ਆਪਣੇ ਕੋਲੋਂ ਹੀ ਦੇ ਦਿੱਤਾ, ਲਿਆ ਸੁਰਮਾ ਸੁਲੇਮਾਨੀ ਸੁਰਮੇ ਦਾ ਹੀ ਕੰਮ ਕਰੇਗਾ। ਅੱਖਾਂ ਚ ਪਾਇਆ, ਆਪ ਅਲੋਪ ਹੋ ਗਿਆ, ਜਾ ਕੇ ਬੇਗਮਾ ਦੇ ਗਹਿਣੇ ਚੱਕ ਲਿਆ ਆਇਆ। ਜਦੋਂ ਰੌਲਾ ਪਿਆ ਫਿਰ ਜਾ ਕੇ ਦੱਸ ਦਿੱਤਾ ਵੀ ਮੇਰੇ ਕੋਲ ਹੀ ਸੀ, ਮੈਂ ਹੀ ਆਇਆ ਸਾਂ, ਤੇ ਨਾਲ ਸੋਭਾ ਵੀ ਕੀਤੀ ਭਾਈ ਇਹ ਸੁਰਮਾ ਮੈਨੂੰ ਬਾਬੇ ਰਾਮ ਰਾਏ ਨੇ ਦਿੱਤਾ। ਇਥੋਂ ਤੱਕ ਪ੍ਰਸੰਗ ਆਪ ਜੀ ਪਹਿਲਾਂ ਸਰਵਣ ਕਰ ਚੁੱਕੇ ਹੋ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆ ਉਸ ਭਾਵਨਾ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜੀਵਨ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਇੱਕ ਦਿਨ ਉਪਮਨ ਗਵਨ ਕੀਏ ਸ਼ਾਹੂ ਸੰਗ ਗੁਰਨੰਦ।
ਗੁਰਨੰਦ ਪਾਠ ਸਾਹਿਬ ਸੰਗਤ ਜੀ, ਵੇਖੋ ਤੁਸੀਂ ਹਰ ਪੰਕਤੀ ਤੇ ਭਾਈ ਸੰਤੋਖ ਸਿੰਘ ਜੀ ਇਹੋ ਲਿਖਦੇ ਆਉਂਦੇ ਆ, ਸਤਿਗੁਰਨੰਦ, ਗੁਰਨੰਦ, ਸਤਿਗੁਰ ਪੁੱਤਰ, ਸਤਿਗੁਰ ਸੁਪੁੱਤਰ। ਗੁਰੂ ਸਾਹਿਬ ਜੀ ਦੀ ਸੋਭਾ ਚੱਲ ਰਹੀ ਹੈ ਜ਼ਿਕਰ ਬਾਬੇ ਰਾਮ ਰਾਏ ਦਾ, ਪਰ ਹਰ ਪੰਕਤੀ ਚ ਨਾਲ ਗੁਰੂ ਦਾ ਪੁੱਤਰ ਕਹਿ ਕੇ ਵੜਿਆ, ਗੁਰੂ ਦਾ ਪੁੱਤਰ, ਕਿਉਂਕਿ ਕਿਰਪਾ ਗੁਰੂ ਸਾਹਿਬ ਜੀ ਦੀ ਸਤਵੇਂ ਪਾਤਸ਼ਾਹ ਜੀ ਦੀ। ਕਹਿੰਦੇ ਨੇ ਇੱਕ ਦਿਨ ਉਪਮਨ ਗਮਨ ਕੀਏ ਸ਼ਾਹੂ ਸੰਗ ਗੁਰਨੰਦ, ਨੰਦ ਪੁੱਤਰ ਨੂੰ ਆਖੀਦਾ, ਗੁਰੂ ਸਾਹਿਬ ਜੀ ਦੇ ਸੁਪੁੱਤਰ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ, ਉਹਨਾਂ ਨੂੰ ਲੈ ਕੇ ਇੱਕ ਦਿਨ ਰੰਗਾ ਸਾਧ ਸੰਗਤ ਜੀ ਬਾਗ ਦੀ ਸੈਰ ਕਰਨ ਵਾਸਤੇ ਨਿਕਲਿਆ ਕਿਲੇ ਵਿੱਚੋਂ।
ਮਨ ਭਾਵਤ ਫਿਰ ਕਰ ਭਲੇ ਹਿਰਦੇ ਆਨੰਦ ਬਿਲਾਂਦ।
ਮਨ ਭਾਉਂਦੀ ਸੈਰ ਉਹਨਾਂ ਨੇ ਕੀਤੀ, ਫਿਰਦੇ ਤੁਰਦੇ ਅੱਗੇ ਨਿਕਲ ਗਏ ਹਨ।
ਚੌਪਈ ਮਾਰਗ ਗਮਨੇ ਨਿਕਟੇ ਦੋ।
ਇੱਦਾਂ ਦੋਵੇਂ ਜਾਣੇ ਸਾਧ ਸੰਗਤ ਜੀ ਬਚਨ ਬਲਾਸ ਕਰਦੇ ਕਰਦੇ ਬਾਬਾ ਰਾਮ ਰਾਏ ਤੇ ਅਰੰਗਾ ਤੁਰੇ ਜਾਂਦੇ ਹਨ ਬਾਗ ਵੱਲ ਨੂੰ।
ਪਿੱਛੇ ਚਲੇ ਆਏ ਸਭ ਕੋ,
ਜਿਹੜੇ ਉਹਨਾਂ ਦੇ ਪਹਿਰੇਦਾਰ, ਸੇਵਾਦਾਰ, ਹੋਰ ਸਾਧ ਸੰਗਤ ਜੀ, ਸੈਨਾਪਤੀ ਆਦਿਕ ਸਨ, ਉਹ ਸਾਰੇ ਪਿੱਛੇ ਪਿੱਛੇ ਤੁਰੇ ਆਉਂਦੇ ਹਨ।
ਅਨਕ ਪੰਥ ਕੀ ਬਾਤਨ ਢਲੇ,
ਅਨੇਕ ਪ੍ਰਕਾਰ ਦੀਆਂ ਗੱਲਾਂ ਬਾਤਾਂ ਕਰਦੇ ਆਉਂਦੇ ਹਨ।
ਸਤਿਗੁਰ ਸੁੱਤੋਂ ਨੌ ਰੰਗ ਮਿਲੇ,
ਇੱਦਾਂ ਬੜੇ ਪ੍ਰੇਮ ਸਤਿਕਾਰ ਨਾਲ ਸਾਧ ਸੰਗਤ ਜੀ ਅਰੰਗਾ ਜਿਹੜਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਨੂੰ ਮਿਲਿਆ। ਸਤਿਗੁਰ ਸੁੱਤ ਓ ਨੌ ਰੰਗ ਮਿਲੇ, ਸਤਿਗੁਰ ਸੁੱਤ, ਸੁੱਤ ਵੀ ਪੁੱਤਰ ਨੂੰ ਕਹਿੰਦੇ ਆ। ਵਡਿਆਈ ਗੁਰੂ ਸਾਹਿਬ ਦੀ ਚੱਲ ਰਹੀ ਹੈ, ਮਹਾਰਾਜ ਜੀ ਦੇ ਸਾਹਿਬਜ਼ਾਦੇ ਨੂੰ ਰੰਗਾ ਬੜੇ ਅਦਬ ਨਾਲ ਮਿਲਿਆ ਹੈ।
ਪੰਥ ਪਰੀ ਇੱਕ ਮਿਰਤ ਕੋ ਤੈਨਾ,
ਕਹਿੰਦੇ ਕੀ ਦੇਖਿਆ ਜਦੋਂ ਰਸਤੇ ਤੇ ਤੁਰੇ ਜਾਂਦੇ ਸਨ ਤੇ ਸਾਧ ਸੰਗਤ ਜੀ ਰਸਤੇ ਵਿੱਚ ਇੱਕ ਗਊ ਮਰੀ ਹੋਈ ਸੀ।
ਦਿੱਲੀ ਪਤ ਦੇਖ ਪਾਇਓ ਨੈਨਾ,
ਕਹਿੰਦੇ ਨੇ ਉਹ ਅਚਾਨਕ ਰੰਗੇ ਦੀ ਨਜ਼ਰ ਪੈ ਗਈ ਇੱਕ ਪਾਸੇ ਪਈ ਮਰੀ ਹੋਈ ਗਊ ਦੇ ਉੱਤੇ।
ਜੇ ਸਮੀਪ ਲਗ ਬਤਸ ਖੜੂ ਹੈ,
ਕੀ ਦੇਖਿਆ ਉਹਨੇ ਵੀ ਉਸ ਗਊ ਦੇ ਕੋਲ ਇੱਕ ਛੋਟਾ ਜਿਹਾ ਬਛੜਾ ਵੀ ਖੜਾ ਸੀ।
ਮੈਂ ਕਬੂ ਮੁਖ ਤ੍ਰਿਣਨ ਚਰੂ ਹੈ,
ਅਜੇ ਬਿਲਕੁਲ ਹੀ ਛੋਟਾ ਸੀ, ਕਹਿੰਦੇ ਅਜੇ ਉਹ ਘਾਹ ਪੱਠਾ ਖਾਣ ਜੋਗਾ ਨਹੀਂ ਸੀ ਬਛੜਾ।
ਅਵਲੋਕਤ ਨੌ ਰੰਗ ਹੋਏ ਖਰ,
ਦੇਖ ਕੇ ਉਸ ਬਛੜੇ ਨੂੰ ਜਿਉਂਦੇ ਨੂੰ ਤੇ ਮਰੀ ਹੋਈ ਗਊ ਨੂੰ ਸਾਧ ਸੰਗਤ ਜੀ ਅਰੰਗਾ ਖੜ ਗਿਆ ਉੱਥੇ।
ਗੁਰ ਸੁੱਤੋਂ ਬਜ ਕਹਿਓ ਕਰਬੋ,
ਇਸ ਤਰ੍ਹਾਂ ਬਾਬੇ ਰਾਮ ਰਾਏ ਦਾ ਧਿਆਨ ਉਸ ਗਊ ਵੱਲ ਦਵਾ ਕੇ ਤੇ ਆਖਿਆ ਹੈ ਰੰਗੇ ਨੇ,
ਇਸ ਕੋ ਦੇਖ ਦਇਆ ਆਵੇ।
ਆਖਿਆ ਬਾਬਾ ਰਾਮ ਰਾਏ ਜੀ, ਦੇਖੋ ਇਹ ਮਰੀ ਹੋਈ ਗਊ ਦੇ ਲਾਗੇ ਖਲੋਤੇ ਬਛੜੇ ਨੂੰ ਦੇਖ ਕੇ ਮਨ ਚ ਕਿੰਨੀ ਦਇਆ ਆਉਂਦੀ ਹੈ।
ਛੋਟੋ ਬਤਸ ਅਦਕ ਦੁੱਖ ਪਾਵੇ,
ਕਹਿੰਦੇ ਛੋਟਾ ਬਛੜਾ ਅਜੇ ਸਿਰਫ ਦੁੱਧ ਪੀਣ ਵਾਲਾ ਸੀ ਤੇ ਇਹ ਕਿੰਨਾ ਦੁਖੀ ਹੈ, ਗਊ ਚੜਾਈ ਕਰ ਗਈ ਹੈ।
ਹਮ ਹੈ ਤੁਰਕ ਦ੍ਰਵਿਉ ਚਿਤ ਹੇਰੇ,
ਆਖਿਆ ਅਸੀਂ ਭਾਵੇਂ ਤੁਰਕੇ ਆ ਫਿਰ ਵੀ ਦੇਖ ਲਾ ਇਸ ਬਛੜੇ ਨੂੰ ਖਲੋਤਿਆਂ ਦੇਖ ਕੇ ਮਰੀ ਗਊ ਲਾਗੇ ਤੇ ਮੇਰੇ ਮਨ ਚ ਵੀ ਤਰਸ ਆ ਗਿਆ ਹੈ।
ਤੁਮਰੇ ਹਿੰਦੂ ਧਰਮ ਵਡੇਰੇ,
ਤੇ ਤੁਹਾਡਾ ਤੇ ਧਰਮ ਹੀ ਹਿੰਦੂ ਹੈ, ਉਹਦੇ ਵਿੱਚ ਤਾਂ ਗਊ ਨੂੰ ਮਾਰਿਆ ਨੀ ਜਾਂਦਾ, ਤੁਹਾਡੇ ਤਾਂ ਜਿਆਦੀ ਦਇਆ ਆਈ ਹੋਣੀ ਮਨ ਵਿੱਚ।
ਸੰਕਟ ਬਤ ਪਾਏ ਬਹੁਤ ਤੇਰਾ,
ਆਖਿਆ ਦੇਖੋ ਇਹ ਜਿਹੜਾ ਬਛੜਾ ਹੁਣ ਕਿੰਨਾ ਦੁਖੀ ਹੋਵੇਗਾ ਮਰੀ ਗਊ ਨੂੰ ਦੇਖ ਦੇਖ ਕੇ।
ਮਿਲੇ ਨਾ ਸ਼ੀਰ ਮਾਤ ਜਿਸ ਕੇਰਾ,
ਜਿਹੜਾ ਸ਼ੀਰ ਖੋਰ ਹੈ ਸਿਰਫ ਅਜੇ ਦੋਧੀ ਜੀ ਨੇ ਪੀਣਾ ਸੀ, ਹੁਣ ਇਹਨੂੰ ਦੁੱਧ ਨਾ ਮਿਲੇਗਾ ਤੇ ਇਹ ਬੜਾ ਦੁਖੀ ਹੋ ਕੇ ਮਰੇਗਾ।
ਹਮੇ ਰਹਿਮ ਜੇ ਇਤਨਾ ਹੋਇਓ,
ਆਖਿਆ ਤੁਰਕ ਜਨਮ ਦੇ ਵਿੱਚ ਆਣ ਕੇ ਜੇ ਮੇਰੇ ਮਨ ਚ ਇੰਨਾ ਰਹਿਮ ਆ ਗਿਆ ਹੈ ਤਾਂ
ਤੁਮੇ ਅਦਕ ਹੋਏ ਗੋ ਐਮ ਜੋਏ ਉਹ।
ਬਾਬਾ ਰਾਮ ਰਾਏ ਜੀ ਤੁਹਾਡੇ ਹਿਰਦੇ ਚ ਤੇ ਫਿਰ ਬਹੁਤ ਹੀ ਜਿਆਦਾ ਦਇਆ ਆਈ ਹੋਣੀ ਹੈ ਦੇਖ ਕੇ।
ਇਸਤੀ ਪਰ ਧਰਮ ਕਿਆ ਔਰ,
ਕਹਿੰਦੇ ਇਹ ਤੇ ਬੜਾ ਧਰਮ ਦਾ ਕਰਮ ਹੈ ਬਾਬਾ ਰਾਮ ਰਾਏ ਜੀ, ਇਹਦੇ ਤੋਂ ਵੱਡਾ ਤੇ ਹੋਰ ਧਰਮ ਹੀ ਕੋਈ ਨਹੀਂ।
ਦੇਹੋ ਜਵਾਈ ਵਰੈ ਪੁਨ ਪੌਰ,
ਜੇ ਤੁਸੀਂ ਗਊ ਨੂੰ ਜਿਉਂਦੀ ਕਰਦੇ ਹੋ ਇਹ ਬਛੜਾ ਵਿਚਾਰਾ ਮੁੜ ਕੇ ਦੁੱਧ ਪੀਵੇ ਆਪਣੀ ਮਾਂ ਕੋਲ ਰਹੇ, ਇਹਨੂੰ ਵੱਡਾ ਹੋਰ ਕੋਈ ਧਰਮ ਨਹੀਂ ਹੈ।
ਨਿਮਕਾ ਸ਼ਾਹੂ ਠਾਂਡ ਹੋਏ ਰਹੇ ਹੋ,
ਏਦਾਂ ਕਹਿ ਕੇ ਜਿਹੜਾ ਰੰਗਾ ਸੀ ਸਾਧ ਸੰਗਤ ਜੀ ਗਾਂ ਦੇ ਕੋਲ ਜਾ ਕੇ ਖੜ ਗਿਆ।
ਸੁਣ ਸ੍ਰੀ ਰਾਮ ਰਾਏ ਔਰ ਲਹਿਆ।
ਫਿਰ ਦੇਖਿਆ ਬਾਬੇ ਰਾਮ ਰਾਏ ਵੱਲੇ ਵੀ ਕੀ ਕਰਦਾ ਇਹ।
ਨੌਰੰਗ ਹੱਠੀ ਰਹੇ ਥਿਤ ਹੋਏ।
ਜਦੋਂ ਬਾਬੇ ਰਾਮ ਰਾਏ ਨੇ ਦੇਖਿਆ ਵੀ ਇਹ ਤਾਂ ਗਊ ਦੇ ਲਾਗੇ ਜਾ ਕੇ ਖੜ ਗਿਆ ਹੈ।
ਬਿਨਾਂ ਜਵਾਏ ਚਲੇ ਨਾ ਕੋਏ।
ਮਨ ਚ ਸੋਚ ਲਿਆ ਵੀ ਹੁਣ ਜਿੰਨੀ ਦੇਰ ਮੈਂ ਗਊ ਜਿਉਂਦੇ ਨਾ ਕੀਤੀ ਇਹਨੇ ਅੱਗੇ ਤੁਰਨਾ ਨਹੀਂ ਹੈ।
ਸ਼ਿਨ ਜਲ ਅਨਵਾਯੋ ਪਾਓ।
ਆਖਿਆ ਠੀਕ ਹੈ ਬਾਦਸ਼ਾਹ, ਫਿਰ ਜੇ ਤੂੰ ਇਹਨੂੰ ਚਾਹੁੰਦਾ ਜਿਉਂਦੀ ਹੋ ਜਾਵੇ ਤੇ ਥੋੜਾ ਜਾ ਜਲ ਮੰਗਾ ਫਿਰ।
ਸਤਨਾਮ ਕਹਿ ਲਈਏ ਕਰਮਾ।
ਕਹਿੰਦੇ ਨੇ ਜਲ ਜਦੋਂ ਆਇਆ ਤੇ ਸਤਨਾਮ ਕਹਿ ਕੇ ਬਾਬੇ ਰਾਮ ਰਾਏ ਨੇ ਉਹ ਜਲ ਆਪਣੇ ਹੱਥਾਂ ਚ ਫੜ ਲਿਆ।
ਫਿਰ ਕਿਉਂ ਵਾਹਿਗੁਰੂ ਮੁਖ ਭਾਖਿਓ।
ਕਹਿੰਦੇ ਨੇ ਉਹ ਜਲ ਦਾ ਛੱਟਾ ਗਊ ਮਰੀ ਦੇ ਉੱਤੇ ਦੇ ਕੇ ਤੇ ਮੁਖ ਤੋਂ ਵਾਹਿਗੁਰੂ ਆਖਿਆ ਬਾਬੇ ਰਾਮ ਰਾਏ ਨੇ।
ਜੀਵਹਿ ਤੇਨ ਮਨੋਰਥ ਰੱਖਿਓ।
ਤੇ ਮਨ ਵਿੱਚ ਮਨੋਰਥ ਰੱਖਿਆ ਵੀ ਇਹ ਗਊ ਜਿਹੜੀ ਜਿਉਂਦੀ ਹੋ ਜਾਵੇ।
ਸ਼ਾਹ ਸਮੇਤ ਸਾਹੁ ਸਮਾਜ ਸਮੇਤ ਨਿਹਾਰਤਾ।
ਕਹਿੰਦੇ ਔਰੰਗਜੇਬ ਦੇ ਸਮੇਤ ਹੋਰ ਵੀ ਦਿੱਲੀ ਦੇ ਬਹੁਤ ਲੋਕ ਤੇ ਸਾਰੇ ਉਹਦੇ ਸੈਨਾਪਤੀ ਵਜ਼ੀਰ ਉਸ ਵੇਲੇ ਦੇਖ ਰਹੇ ਸਨ।
ਉੱਠੀ ਤੇਨ ਨਿਜ ਬਤਸ ਪੁਕਾਰਤਾ।
ਜਿਸ ਵੇਲੇ ਜਲ ਦਾ ਛੱਟਾ ਮਾਰ ਕੇ ਵਾਹਿਗੁਰੂ ਆਖਿਆ ਬਾਬੇ ਰਾਮ ਰਾਏ ਨੇ ਤੇ ਗਊ ਉਸੇ ਵੇਲੇ ਉੱਠ ਪਈ।
ਸਭ ਹਨ ਮਨ ਮੈਂ ਮਾਨ ਅਚੰਬਾ।
ਬਹੁਤ ਜਿਆਦਾ ਅਚੰਬਾ ਮੰਨਿਆ ਸਾਰਿਆਂ ਦੇਖਣ ਵਾਲਿਆਂ ਨੇ ਵੀ ਮਰੀ ਹੋਈ ਗਊ ਜਿਉਂਦੀ ਕਰ ਦਿੱਤੀ ਹੈ।
ਮੈਂ ਆਜਮਤ ਬਾਡ ਬੈਨ ਦੰਬਾ।
ਕਹਿੰਦੇ ਪਤਾ ਲੱਗ ਗਿਆ ਕਿ ਇਹਦੇ ਵਿੱਚ ਸਾਰੀਆਂ ਕਰਾਮਾਤਾਂ ਤੇ ਸ਼ਕਤੀਆਂ ਨੇ, ਕੋਈ ਪਖੰਡ ਨਹੀਂ ਹੈ।
ਹਰਖੇ ਬਿਸਮਾਵ ਤੋਂ ਬਿਗਸਾਏ।
ਦੇਖ ਕੇ ਸਾਰੇ ਲੋਕ ਹੈਰਾਨ ਵੀ ਹੋਏ, ਖੁਸ਼ ਵੀ ਹੋਏ ਹਨ।
ਸੁਣਿਓ ਸਭਨ ਗਊ ਮਰੀ ਜਵਾਏ।
ਸਾਰਿਆਂ ਨੇ ਇੱਕ ਦੂਜੇ ਨੂੰ ਦੱਸਿਆ ਵੀ ਮਰੀ ਗਊ ਜਿਉਂਦੀ ਕਰ ਦਿੱਤੀ ਜੀ, ਅੱਜ ਮਰੀ ਗਊ ਜਿਉਂਦੀ ਕਰ ਦਿੱਤੀ ਹੈ।
ਪੂਰੀ ਮਜ਼ਾਰ ਬਿਰਤਾਂਤ।
ਇਹ ਸਾਰੀ ਦਿੱਲੀ ਵਿੱਚ ਹੀ ਇਕਦਮ ਗੱਲ ਚੱਲ ਪਈ, ਬੜਾ ਬਿਰਤਾਂਤ, ਬੜੀ ਚਰਚਾ ਹੋਈ।
ਮਿਲ ਮਿਲ ਜਸ ਗਾਵਤ ਅਵਦਾਂਤ।
ਸਾਰੇ ਸਾਧ ਸੰਗਤ ਜੀ ਉਜਲ ਜਸ ਗਾਉਂਦੇ ਨੇ ਬਾਬੇ ਰਾਮ ਰਾਏ ਦਾ।
ਮੁਰਦੇ ਕੋ ਜਿੰਦਾ ਕਰ ਦੇਣਾ।
ਕਹਿੰਦੇ ਭਾਈ ਮੁਰਦੇ ਨੂੰ ਜਿਹੜਾ ਜਿੰਦਾ ਕਰ ਦੇਣਾ ਹੈ,
ਇਹ ਤੋਂ ਅਲਬ ਬਾਤ ਕੁਛ ਹੈ ਨਾ।
ਕਹਿੰਦੇ ਬਾਬੇ ਰਾਮ ਰਾਏ ਵਾਸਤੇ ਤੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਮੁਰਦੇ ਨੂੰ ਜਿਉਂਦਾ ਕਰਨਾ।
ਜਿਸ ਪਿਤ ਗੁਰ ਅਸ ਆਜ਼ਮਤ ਦੇਣਾ।
ਕਹਿੰਦੇ ਜਿਨ੍ਹਾਂ ਦੇ ਸਤਿਕਾਰਯੋਗ ਪਿਤਾ ਗੁਰੂ ਹਰਿ ਸਾਹਿਬ ਜੀ ਨੇ ਐਸੀਆਂ ਬਖਸ਼ਾਂ ਦੇ ਕੇ ਭੇਜਿਆ ਹੋਵੇ ਉਹਦੇ ਲਈ ਕੀ ਔਖਾ ਕੰਮ ਹੈ।
ਸ਼ਾਹੂ ਸਮੀਪ ਪਠਾਵਨ ਕੇ ਨਾ।
ਇਹ ਕਹਿੰਦੇ ਨੇ ਹੁਣ ਬਾਦਸ਼ਾਹ ਦੇ ਕੋਲ ਜੇ ਆਪਣਾ ਪੁੱਤਰ ਭੇਜਿਆ ਗੁਰੂ ਹਰਿ ਸਾਹਿਬ ਜੀ ਨੇ ਤੇ ਸਭ ਬਖਸ਼ਾਂ ਨਾਲ ਨਵਾਜ ਕੇ ਹੀ ਭੇਜਿਆ ਹੈ।
ਤਿੰਨ ਕੀ ਅਧਿਕ ਮਹਾ ਵਡਿਆਈ।
ਕਹਿੰਦੇ ਉਹਨਾਂ ਸਤਿਗੁਰਾਂ ਦੀ ਬਹੁਤ ਵੱਡੀ ਵਡਿਆਈ, ਵੱਡੀ ਤੋਂ ਵੱਡੀ ਵਡਿਆਈ ਹੈ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ।
ਕੌਣ ਸਕੈ ਕਹਿ ਜਥਾ ਸੁਹਾਏ।
ਕਹਿੰਦੇ ਜਿੰਨੀਆਂ ਵਡਿਆਈਆਂ ਹਨ ਕੌਣ ਕਹਿ ਸਕੇ, ਕਿਸੇ ਵਿੱਚ ਇੰਨੀ ਤਾਕਤ ਨਹੀਂ ਵੀ ਮਹਾਰਾਜ ਜੀ ਦੀਆਂ ਸਾਰੀਆਂ ਵਡਿਆਈਆਂ ਕਹਿ ਸਕਦਾ ਹੋਵੇ।
ਧਨ ਧਨ ਸਤਿਗੁਰੂ ਸੁਜਾਨ।
ਸਾਰਿਆਂ ਨੇ ਉਸ ਵੇਲੇ ਆਖਿਆ ਧਨ ਧਨ ਸਤਿਗੁਰੂ ਸੁਜਾਨ। ਬਾਬੇ ਰਾਮ ਰਾਏ ਨੂੰ ਧਨ ਨਹੀਂ ਜੀ ਆਖਿਆ ਇੱਥੇ, ਕਹਿੰਦੇ ਨੇ ਧਨ ਗੁਰੂ ਹਰਿ ਸਾਹਿਬ ਮਹਾਰਾਜ ਸਤਿਗੁਰੂ ਜੀ, ਧਨ ਗੁਰੂ ਹਰਿ ਸਾਹਿਬ ਜਿਨ੍ਹਾਂ ਨੇ ਸਾਰੀ ਤਾਕਤ ਦੇ ਕੇ ਭੇਜਿਆ ਹੈ।
ਜਿਨ ਕੋ ਸੁਤ ਅਤ ਅਜਮਤ ਵਾਨ।
ਕਹਿੰਦੇ ਜਿਨ ਕੋ ਸੁਤ ਅਤ ਅਜਮਤ ਜਾਨ, ਜਿਨ੍ਹਾਂ ਦੇ ਪੁੱਤਰ ਵਿੱਚ ਇੰਨੀ ਕਰਾਮਾਤ ਆ, ਐਸੇ ਗੁਰੂ ਸਾਹਿਬ ਜੀ ਧਨ ਹਨ।
ਹਿਮ ਦਿੱਲੀ ਪੁਰ ਮੈਂ ਜਸ ਹੋਵਾ।
ਇਸ ਤਰ੍ਹਾਂ ਸਾਧ ਸੰਗਤ ਜੀ ਬਾਬਾ ਰਾਮ ਰਾਏ ਦਾ ਬੜਾ ਜਸ ਦਿੱਲੀ ਵਿੱਚ ਹੋਇਆ ਹੈ।
ਆਗੇ ਕਰੇ ਸੁਨੂ ਜਿਸ ਜੋਵਾ।
ਕਹਿੰਦੇ ਨੇ ਜਿਹਨੇ ਜਿਹਨੇ ਦੇਖਿਆ ਸੀ ਉਹਨੇ ਅੱਗੇ ਦੱਸ ਦਿੱਤਾ, ਉਹਨੂੰ ਉਦੋਂ ਅੱਗੇ ਦੱਸ ਦਿੱਤਾ ਵੀ ਮਰੀ ਹੋਈ ਗਊ ਜਿਉਂਦੀ ਕੀਤੀ ਹੈ।
ਦੇਸ਼ ਵਿਦੇਸ਼ਨ ਵਾਹੇ ਬਿਰਤਾਂਤ।
ਕਹਿੰਦੇ ਦੇਸਾਂ ਪ੍ਰਦੇਸਾਂ ਵਿੱਚ ਇਹ ਬਿਰਤਾਂਤ ਚੱਲ ਪਿਆ। ਫਿਰ
ਜੈ ਕਹਿ ਪਿਉ ਅਧਿਕ ਵਖਿਆਤ।
ਜਿੱਥੇ ਕਿੱਥੇ ਬਹੁਤ ਪ੍ਰਗਟ ਹੀ ਇਹ ਗੱਲ ਚੱਲ ਪਈ ਵੀ ਬਾਬੇ ਰਾਮ ਰਾਏ ਦਾ ਤੇ ਕੋਈ ਬਚਨ ਖਾਲੀ ਜਾਂਦਾ ਹੀ ਨਹੀਂ ਹੈ।
ਪੁਨ ਨਿਜ ਡੇਰਨ ਕੋ ਚੱਲ ਆਏ।
ਇਉਂ ਬਾਗ ਦੀ ਸੈਰ ਕਰਕੇ ਤੇ ਫਿਰ ਆਪਣੇ ਡੇਰੇ ਨੂੰ ਚੱਲ ਆਏ ਹਨ।
ਪ੍ਰਭਸ਼ੋ ਦੁਰਗ ਸ਼ਾਹ ਹਰ ਖਾਏ।
ਜਿਹੜਾ ਬਾਦਸ਼ਾਹ ਸੀ ਖੁਸ਼ ਖੁਸ਼ ਆਪਣੇ ਕਿਲੇ ਵਿੱਚ ਚਲੇ ਗਿਆ।
ਪੁਨ ਇੱਕ ਦਿਨ ਮੈਂ ਸਭਾ ਪ੍ਰਵੇਸ਼।
ਇੱਕ ਦਿਨ ਕਹਿੰਦੇ ਫਿਰ ਬਾਬਾ ਰਾਮ ਰਾਏ ਜੀ ਸਭਾ ਵਿੱਚ ਆਏ ਹਨ।
ਸ੍ਰੀ ਗੁਰ ਨੰਦਨ ਸੁਜਾਸ ਵਿਸ਼ੇਸ਼।
ਸ੍ਰੀ ਗੁਰ ਨੰਦਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ, ਜਿਨ੍ਹਾਂ ਦਾ ਬੜਾ ਵਡਿਆਈ ਤੇ ਜਸ ਹੈ ਦਿੱਲੀ ਵਿੱਚ।
ਤਿਸ ਨਿਸ ਤਸਵੀ ਨੌਰੰਗ ਕੇਰੇ।
ਕਹਿੰਦੇ ਨੇ ਉਸ ਰਾਤ ਸਾਧ ਸੰਗਤ ਜੀ ਇੱਕ ਬਹੁਤ ਕੀਮਤੀ ਮਾਲਾ ਔਰੰਗਜ਼ੇਬ ਦੀ।
ਅੰਤਪੁਰ ਮੈਂ ਖੋਏ ਨਾ ਹੈਰੀ।
ਉਹ ਰਾਤ ਦੀ ਗਵਾਚ ਗਈ ਸੀ ਮਾਲਾ, ਬੜੀ ਕੀਮਤੀ ਸੀ ਤੇ ਮਿਲੀ ਨਾ।
ਲਈ ਚੁਰਾਏ ਨਹੀਂ ਕਿਸ ਕਿਤ ਪਾਏ।
ਕਹਿੰਦੇ ਕਿਸੇ ਨੇ ਚੁਰਾ ਕੇ ਰੱਖ ਲਈ ਤੇ ਪਤਾ ਨਾ ਲੱਗਾ ਵੀ ਕਿਹਨੇ ਰੱਖ ਲਈ ਹੈ।
ਲੱਖੋਂ ਧਨ ਕੋ ਖਰਚ ਬਣਾਏ।
ਕਹਿੰਦੇ ਲੱਖਾਂ ਦੀ ਹਿਸਾਬ ਨਾਲ ਉਹਦੇ ਤੇ ਧਨ ਲੱਗਾ ਸੀ। ਉਹਦੇ ਉੱਤੇ ਪਹਿਲਾਂ ਤਾਂ ਮਣਕੇ ਬੜੇ ਕੀਮਤੀ ਸਨ, ਫਿਰ ਕਹਿੰਦੇ ਉਹਦੇ ਤੇ ਹੀਰੇ ਜਵਾਹਰਾਤ ਸਨ ਜਿਹੜੇ ਹੋਏ।
ਅਨਕ ਜਵਾਹਰ ਜਿਸ ਮੈਂ ਲਾਗੇ।
ਅਨਕ ਜਵਾਹਰ ਜਿਸ ਮੈਂ ਲਾਗੇ, ਬੜੇ ਜਵਾਹਰਾਤ ਜਿਸ ਵਿੱਚ ਲੱਗੇ ਹੋਏ ਸਨ।
ਜਵਾਹਰ ਜਗਮਗ ਜੋਤ ਸੋ ਜਾਗੇ।
ਕਹਿੰਦੇ ਉਹ ਜਵਾਹਰਾਤ ਜਗਮਗ ਜਗਮਗ ਕਰਦੇ ਸਨ ਮਾਲਾ ਵਿੱਚ।
ਸਮਾਨ ਕਿਤ ਪਈਅਤ ਨਾ।
ਕਹਿੰਦੇ ਨੇ ਸਾਧ ਸੰਗਤ ਜੀ ਜਿਸ ਵਰਗੀ ਹੋਰ ਮਾਲਾ ਹੁਣ ਜੇ ਕਿਤੇ ਲੱਭਣੀ ਹੋਵੇ ਤੇ ਲੱਭੇ ਨਾ, ਇੰਨੀ ਕੀਮਤੀ ਸੀ।
ਚਾਹੋ ਯਤਨ ਤੇ ਰੱਖ ਪਾਏ।
ਬੜੇ ਯਤਨ ਕੀਤੇ ਬਾਦਸ਼ਾਹ ਨੇ ਵੀ ਉਹ ਮਾਲਾ ਮਿਲ ਜਾਵੇ।
ਜਬ ਸਤਿਗੁਰ ਨੰਦਨ ਟਿਕ ਗਏ।
ਕਹਿੰਦੇ ਜਦੋਂ ਸਭਾ ਵਿਚ ਬਾਬਾ ਰਾਮ ਰਾਏ ਜੀ ਆਏ ਤਾਂ
ਸਾਦਰ ਬੂਲ ਬਿਠਾਵਤ ਭਏ।
ਬਹੁਤ ਆਦਰ ਦੇ ਨਾਲ ਔਰੰਗਜੇਬ ਨੇ ਸਾਧ ਸੰਗਤ ਜੀ ਬਾਬਾ ਰਾਮ ਰਾਏ ਜੀ ਨੂੰ ਬਿਠਾਇਆ ਉਹਨਾਂ ਦੇ ਆਸਣ ਤੇ।
ਲਗਿਓ ਬਤਾਵਨ ਤਸਵੀਰ ਗਈ
ਤੇ ਫਿਰ ਉਸੇ ਵੇਲੇ ਗੱਲ ਸ਼ੁਰੂ ਕਰ ਦਿੱਤੀ ਵੀ ਬਾਬਾ ਰਾਮ ਰਾਏ ਜੀ ਮੇਰੀ ਤੇ ਰਾਤ ਦੀ ਤਸਵੀਰ ਗਵਾਚ ਗਈ, ਮਾਲਾ ਗੁੰਮ ਹੋ ਗਈ ਹੈ।
ਅੰਤਹਿ ਪੁਰੋ ਗਮਨਿਓ ਨਿਸ ਭਏ।
ਕਹਿੰਦੇ ਨੇ ਰਾਤ ਜਦੋਂ ਮੈਂ ਗਿਆ ਸੀ ਇਥੋਂ ਸਭਾ ਬਰਖਾਸਤ ਕਰਕੇ ਆਪਣੇ ਸੌਣ ਵਾਲੇ ਥਾਂ ਤੇ, ਤੇ ਉਦੋਂ ਮੇਰੇ ਕੋਲ ਸੀ ਉਹ
ਉਤੀ ਹੱਥ ਮੈਂ ਜਬ ਮੈਂ ਗਯੋ।
ਜਦੋਂ ਮੈਂ ਗਿਆ ਸਾਂ ਮਹੱਲਾ ਵਿਚ ਉਦੋਂ ਤਾਂ ਮੇਰੇ ਹੱਥ ਵਿਚ ਸੀ।
ਖਾਨ ਪਾਨ ਨਿੰਦਰਾ ਬਸ ਭਯੋ।
ਕਹਿੰਦੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਮੈਨੂੰ ਨੀਂਦਰ ਆ ਗਈ ਸੀ।
ਅੰਤਰ ਹੀ ਕਹਿਣ ਲੀਨ ਚੁਰਾਏ,
ਅੰਦਰੋਂ ਮਹਿਲਾਂ ਦੇ ਵਿਚੋਂ ਹੀ ਕਿਸੇ ਨੇ ਚੁਰਾ ਲਈ ਹੈ।
ਜਾਗਿਓ ਬਹੁਰ ਹੱਥ ਨ ਆਏ।
ਜਦੋਂ ਮੈਂ ਜਾਗਿਆ ਉਦੋਂ ਮਾਲਾ ਉੱਥੇ ਨਹੀਂ ਸੀ, ਮੇਰੇ ਹੱਥ ਨੀ ਆਈ।
ਬੇਗਮਾ ਬੇਗਮ ਆਦਿਕ ਦਾਸੀ ਬ੍ਰਹਿੰਦਾ।
ਉੱਥੇ ਬੇਗਮਾ ਵੀ ਸਾਰੀਆਂ ਸਨ ਤੇ ਦਾਸੀਆਂ ਵੀ ਬਹੁਤ ਸਨ।
ਕਹਿ ਸਭ ਤੋਂ ਡਰ ਦੀਨ ਬਿਲਾਂਦਾ।
ਮੈਂ ਤੇ ਸਾਰਿਆਂ ਨੂੰ ਬੜਾ ਡਰਾਇਆ ਸਵੇਰ ਦਾ ਵੀ ਮਾਲਾ ਲੱਭਣੀ ਚਾਹੀਦੀ ਹੈ।
ਨੈ ਕਿਨ ਮਾਨੀ ਦਈ ਨਾ ਫੇਰਾ।
ਕੋਈ ਵੀ ਨੀ ਮੰਨਿਆ, ਨਾ ਤਾਂ ਬੇਗਮਾ ਚੋ ਨਾ ਦਾਸੀਆਂ ਚੋ ਕਿਸੇ ਨੇ ਦਿੱਤੀ ਨਹੀਂ ਉਹ।
ਲੱਖੋਂ ਤਨ ਜੇ ਲੱਗਿਓ ਵਡੇਰੇ।
ਇਹ ਲੱਖਾਂ ਦਾ ਮੁੱਲ ਸੀ ਉਸ ਮਾਲਾ ਦਾ ਤਾਂ।
ਤੇ ਸਮਾਨ ਪਈਤ ਨੈ ਆਨ।
ਉਸ ਵਰਗੀ ਮਾਲਾ ਚਲੋ ਕੋਈ ਨੀ, ਪੈਸੇ ਵੀ ਮੈਂ ਹੋਰ ਖਰਚ ਦੇਵਾਂ, ਪਰ ਉਹਦੇ ਵਰਗੀ ਮਾਲਾ ਨੀ ਹੋਰ ਮਿਲਣੀ।
ਬੜੇ ਜਤਨ ਤੇ ਪਾਇਸ ਪਾਨ।
ਬੜੇ ਵੱਡੇ ਜਤਨ ਦੇ ਨਾਲ ਪ੍ਰਾਪਤ ਹੋਈ ਸੀ ਉਹ ਤਾਂ।
ਆਦਿ ਨਜੂਮੀ ਜੇਤਕ ਸਿਆਣੇ।
ਜਿੰਨੇ ਸਿਆਣੇ ਤੇ ਜੋਤਸ਼ੀ ਆਦਿਕ ਹਨ
ਸਭ ਪਚ ਰਹੀ ਨਾ ਕਿਸ ਟਿਕ ਮਾਨੇ।
ਮੈਂ ਤੁਹਾਡੇ ਤੋਂ ਪਹਿਲਾਂ ਉਹਨਾਂ ਵੀ ਸਾਰਿਆਂ ਨੂੰ ਪੁੱਛ ਲਿਆ, ਪਰ ਕਿਸੇ ਦਾ ਅਨੁਮਾਨ ਸਹੀ ਨੀ ਨਿਕਲਿਆ ਹੈ।
ਆਪ ਬਤਾਵੋਗੇ ਜਬ ਤਾਂ।
ਇਹ ਹੁਣ ਤੁਹਾਨੂੰ ਹੀ ਦੱਸਣਾ ਪੈਣਾ ਬਾਬਾ ਜੀ, ਤੁਸੀਂ ਦੱਸੋ ਉਸ ਮਾਲਾ ਬਾਰੇ।
ਸਭ ਪ੍ਰਾਪਤ ਹੈ ਹਮ ਕਰ ਮਾਹੀ।
ਉਦੋਂ ਮੇਰੇ ਹੱਥ ਚ ਮਾਲਾ ਆਵੇਗੀ ਜਦੋਂ ਤੁਸੀਂ ਕਿਰਪਾ ਕਰੋਗੇ।
ਨਾਹੇ ਤਾਂ ਗਈ ਨਾ ਪਾਵੇ ਕੋਈ।
ਨਹੀਂ ਤੇ ਇੰਨੀ ਕੀਮਤੀ ਮਾਲਾ ਚਲੀ ਗਈ ਹੈ, ਹੁਣ ਨਾ ਮੈਨੂੰ ਮਿਲੇਗੀ ਉਹ।
ਜਿਸਮ ਅਪਰਨਾ ਕਿਉਂ ਹੋਏ।
ਜਿਸ ਵਰਗੀ ਹੋਰ ਕੋਈ ਮਾਲਾ ਨਹੀਂ ਹੈ।
ਬਣੇ ਨਾ ਪੈਸੇ ਬਹੁਤ ਧਨ ਲੱਗੇ।
ਬਹੁਤਾ ਧਨ ਵੀ ਮੈਂ ਖਰਚਣਾ ਚਾਹਵਾਂ ਤੇ ਉਦਾਂ ਦੀ ਮਾਲਾ ਨਹੀਂ ਬਣ ਸਕਦੀ। ਫਿਰ
ਜਰੀ ਜਵਾਹਰ ਜ਼ਾਹਰ ਜਾਗੇ।
ਜਿਸ ਵਿਚ ਬਹੁਤ ਕੀਮਤੀ ਜਵਾਹਰਾਤ ਲੱਗੇ ਹੋਏ ਸਨ।
ਸੁਣ ਸ੍ਰੀ ਰਾਮ ਰਾਏ ਤਬ ਕਹੀ।
ਔਰੰਗੇ ਦੀ ਗੱਲ ਸੁਣ ਕੇ ਬਾਬਾ ਰਾਮ ਰਾਏ ਨੇ ਇਸ ਤਰ੍ਹਾਂ ਬਚਨ ਕੀਤਾ ਹੈ।
ਅੰਤਹਿ ਪੁਰ ਮੈਂ ਤਸਵੀਰ ਰਹੇ।
ਆਖਿਆ ਬਾਦਸ਼ਾਹ ਮਾਲਾ ਕਿਤੇ ਨੀ ਗਈ, ਮਾਲਾ ਤੇਰੇ ਮਹੱਲਾ ਦੇ ਅੰਦਰ ਹੀ ਹੈ।
ਅਨਕੀ ਬੇਗਮ ਨੇ ਕਰ ਲੀਨੀ।
ਬੇਗਮ ਦਾ ਨਾਂ ਲੈ ਕੇ ਦੱਸ ਦਿੱਤਾ ਵੀ ਤੇਰੀਆਂ ਬੇਗਮਾਂ ਵਿਚੋਂ ਫਲਾਣੀ ਬੇਗਮ ਦੇ ਕੋਲ ਹੈ ਉਹ ਮਾਲਾ।
ਕਰੀ ਚੁਰਾਏ ਨਾ ਕਿਨੋ ਚੀਨੀ।
ਆਖਿਆ ਉਹਨੇ ਚੁਰਾ ਲਈ ਹੈ, ਲਕਾ ਲਈ ਹੈ ਤੇ ਦੱਸਿਆ ਨੀ ਕਿਸੇ ਨੂੰ।
ਕਿਸਕੇ ਘਰ ਅੰਤਰ ਘਰ ਜੋਏ।
ਜਿਸ ਥਾਂ ਤੇ ਉਹ ਰਹਿੰਦੀ ਹੈ ਉਹਦੇ ਘਰ ਦੇ ਅੰਦਰ।
ਦੱਖਣ ਦਿਸਕੀ ਭੀਤੀ ਜੋਏ।
ਆਖਿਆ ਉਹਦੇ ਘਰ ਦੀ ਦੱਖਣ ਵਾਲੇ ਪਾਸੇ ਦੀ ਜਿਹੜੀ ਕੰਧ ਹੈ
ਤਾਂ ਤਾਕ ਅੰਤਰ ਘਰ ਜੋਏ।
ਕਹਿੰਦੇ ਨੇ ਉਹਦੇ ਘਰ ਦੀ ਦੱਖਣ ਵਾਲੀ ਪਾਸੇ ਦੀ ਕੰਧ ਦੇ ਵਿਚ ਇੱਕ ਆਲਾ ਹੈ
ਤਾਂ ਤਾਕ ਇੱਕ ਗੁਪਤ ਨਿਹਾਰ।
ਉੱਥੇ ਇੱਕ ਤਾਕੀ ਹੈ ਦੱਖਣ ਵਾਲੇ ਪਾਸੇ ਦੀ ਕੰਧ ਵਿਚ ਲੱਗੀ ਹੋਈ।
ਜਿਸਮੈ ਰਾਖੀ ਜਾਏ ਸੰਭਾਰ।
ਉਹਦੇ ਵਿਚ ਸੰਭਾਲ ਕੇ ਰੱਖੀ ਹੋਈ ਪਈ ਹੈ ਮਾਲਾ।
ਸਕਲ ਪਤੀ ਸੁਨ ਨੌ ਰੰਗ ਗਏ।
ਜਦੋਂ ਸਾਰਾ ਤਾਂ ਪਤਾ ਦੱਸ ਦਿੱਤਾ ਤੇ ਨਰੰਗਾ ਉਸੇ ਵੇਲੇ ਉੱਠ ਕੇ ਅੰਦਰ ਗਿਆ।
ਕਰ ਮੈਂ ਕਰ ਸੋ ਪ੍ਰਵੇਸ਼ ਹੈ ਕੀਓ।
ਤੇ ਕੋਲ ਖਿਲਾਰ ਕੇ ਸਾਧ ਸੰਗਤ ਜੀ ਸਾਰਿਆਂ ਦੇ ਜਦੋਂ ਉਸ ਘਰ ਚ ਉਸ ਥਾਂ ਤੇ ਚਲੇ ਗਿਆ ਜਿੱਥੇ ਨਿਸ਼ਾਨੀ ਦੱਸੀ ਸੀ।
ਖਰੇ ਹੋਏ ਸੋ ਤਾਕ ਖੁਲਾਏ।
ਕੋਲ ਖੜ ਕੇ ਸਾਧ ਸੰਗਤ ਜੀ ਉਹਨੇ ਤਾਕੀ ਖਲਵਾਈ ਉਸੇ ਵੇਲੇ।
ਅੰਤਰ ਤੇ ਸੰਪਟ ਨਿਕਸਾਏ।
ਅੰਦਰੋਂ ਸਾਧ ਸੰਗਤ ਜੀ ਇੱਕ ਸੰਪਟ ਨਿਕਲਿਆ। ਸੰਪਟ ਕਹਿੰਦੇ ਨੇ ਉਸ ਸਾਧ ਸੰਗਤ ਜੀ ਡੱਬੇ ਨੂੰ ਜਿਹਦੇ ਵਿਚ ਕੀਮਤੀ ਚੀਜ਼ਾਂ ਰੱਖੀਆਂ ਜਾਂਦੀਆਂ। ਸ਼ਾਇਦ ਹੁਣ ਤਾਂ ਮੈਨੂੰ ਪਤਾ ਨੀ, ਪਹਿਲੇ ਸਮੇਂ ਚ ਸਾਧ ਸੰਗਤ ਜੀ ਸੋਨੇ ਦੇ ਗਹਿਣੇ, ਕੀਮਤੀ ਹੀਰੇ ਆਦਿਕ ਵੀ ਜਿਹੜੇ ਸੁਨਿਆਰੇ ਵੀਰ ਨੇ ਸਾਧ ਸੰਗਤ ਜੀ ਉਹਦੇ ਵਿਚ ਹੀ ਰੱਖਦੇ ਸਨ।
ਇਸਮੈਂ ਤੇ ਤਸਵੀਰ ਨਿਕਸੀ ਹੈ।
ਜਦੋਂ ਸੰਪਟ ਖੋਲਿਆ, ਜਦੋਂ ਡੱਬਾ ਖੋਲਿਆ ਤੇ ਉਹਦੇ ਵਿਚੋਂ ਉਸੇ ਵੇਲੇ ਉਹ ਕੀਮਤੀ ਮਾਲਾ ਨਿਕਲ ਆਈ।
ਜੂਤ ਜਵਾਹਰ ਕੀ ਬਿਕਸੀ ਹੈ।
ਕਹਿੰਦੇ ਬੜੀ ਜਗਮਗ ਜਗਮਗ ਕਰਦੀ ਸੀ ਵਾਕਿਆ ਹੀ ਉਹ।
ਅਰਖਿਓ ਸ਼ਾਹੂ ਸਭਾ ਲੈ ਆਇਓ।
ਬਹੁਤ ਖੁਸ਼ ਹੋਇਆ ਰੰਗਾ ਮਾਲਾ ਦੇਖ ਕੇ ਸਭਾ ਵਿਚ ਲੈ ਆਇਆ।
ਘਰ ਮੈਂ ਤਾਰ ਸਭ ਕੁ ਦਿਖਰਾਇਓ।
ਤੇ ਹੱਥ ਵਿਚ ਫੜ ਕੇ ਸਾਰਿਆਂ ਨੂੰ ਦਿਖਾਲੀ ਵੀ ਆਹ ਦੇਖੋ ਬਾਬੇ ਰਾਮ ਰਾਏ ਦੀ ਕਿਰਪਾ ਨਾਲ ਮਿਲੀ ਜੇ।
ਗੁਰਨੰਦਨ ਜੋ ਨਹੀਂ ਬਤਾਵੇ।
ਜੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਅੱਜ ਨਾ ਦੱਸਦੇ ਤਾਂ
ਤਸਵੀ ਇਹ ਹੱਥ ਨਾ ਆਵੇ।
ਏਡੀ ਕੀਮਤੀ ਤਸਵੀ ਮੇਰੇ ਹੱਥ ਨਹੀਂ ਸੀ ਆਉਣੀ ਅੱਜ।
ਐਸੇ ਗੁਪਤ ਸਥਲ ਮੈਂ ਧਰੀ।
ਐਸੇ ਗੁਪਤ ਥਾਂ ਤੇ ਲਕਾ ਕੇ ਰੱਖੀ ਹੋਈ ਸੀ।
ਮੈਂ ਕਿਉਂ ਜਹ ਹਰਨ ਕਰੀ।
ਕਿਸੇ ਤਰ੍ਹਾਂ ਵੀ ਉਥੋਂ ਜਾ ਕੇ ਖਬਰ ਨੀ ਸੀ ਮਿਲਣੀ ਤੇ ਮਿਲਣੀ ਨੀ ਸੀ ਇਹ ਮਾਲਾ।
ਇਮ ਗੁਰ ਸੁੱਤ ਕੋ ਕਰੇ ਸਰਾਹਨ।
ਇਹ ਤਾਂ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਦੀ ਬਹੁਤ ਵਡਿਆਈ ਕੀਤੀ ਰੰਗੇ ਨੇ।
ਜਿਸ ਤੇ ਹੋਏ ਦੁਰਜਨ ਔਰ ਦਾਹਨ।
ਜਿਸ ਕਰਕੇ ਸਾਧ ਸੰਗਤ ਜੀ ਜਿਹੜੇ ਈਰਖਾ ਵਾਲੇ ਸਨ ਉਹਨਾਂ ਦਾ ਤੇ ਹਿਰਦਾ ਸਾੜੀ ਗਿਆ। ਵਧਿਆ ਵਡਿਆਈ ਸੁਣ ਕੇ ਬਾਦਸ਼ਾਹ ਤੋਂ ਮਹਾਰਾਜ ਜੀ ਦੇ ਪੁੱਤਰ ਦੀ।
ਹੁਣ ਇੱਕ ਦਿਨ ਮੈਂ ਸਭਾ ਲਗਾਏ,
ਇੱਕ ਦਿਨ ਕਹਿੰਦੇ ਫੇਰ ਇਸੇ ਤਰ੍ਹਾਂ ਸਭਾ ਲੱਗੀ ਹੋਈ ਸੀ।
ਸਭ ਅਮਰਾਵ ਮਿਲੀ ਸਮੁਦਾਏ,
ਬਹੁਤ ਸਾਰੇ ਸੈਨਾਪਤੀ ਵਜ਼ੀਰ ਬੈਠੇ ਹੋਏ ਸਨ ਉੱਥੇ।
ਸਭ ਅੰਗਰੇਜ਼ ਪੁਰੀ ਮੈਂ ਆਵਾ,
ਕਹਿੰਦੇ ਨੇ ਇੱਕ ਅੰਗਰੇਜ਼ ਸਾਧ ਸੰਗ ਜੀ ਫਿਰ ਉਸ ਸਭਾ ਵਿੱਚ ਆਇਆ ਉਸ ਦਿਨ।
ਮਿਲਣ ਸ਼ਾਹੀ ਤੋਂ ਭਾਗ ਪਠਾਵਾ,
ਤੇ ਮਿਲਿਆ ਆਣ ਕੇ ਔਰੰਗਜ਼ੇਬ ਨੂੰ, ਅੰਗਰੇਜ਼ ਸੀ ਜਿਹੜਾ।
ਬਸ ਅਜਾਇਬ ਲਈ ਕਰ ਸੋਏ,
ਉਹ ਕਿਸੇ ਜ਼ਰੂਰੀ ਕੰਮ ਲਈ ਆਇਆ ਸੀ ਤੇ ਬਹੁਤ ਕੀਮਤੀ ਵਸਤੂ ਭੇਟਾ ਵਜੋਂ ਲੈ ਕੇ ਆਇਆ ਸੀ।
ਆਇਓ ਸਭਾ ਵਿੱਚ ਮਿਲੋਏ,
ਸਾਰੇ ਲੋਕਾਂ ਨੇ ਦੇਖਿਆ ਸਭਾ ਵਿੱਚ ਆਏ ਹੋਏ ਉਸ ਅੰਗਰੇਜ਼ ਨੂੰ।
ਦੇ ਕਰ ਨੌਰੰਗ ਕੋ ਤਬ ਮਿਲਿਆ,
ਕਹਿੰਦੇ ਨੇ ਉਹ ਭੇਟਾ ਦੇ ਕੇ ਸਾਧ ਸੰਗਤ ਜੀ ਕੀਮਤੀ ਤੇ ਔਰੰਗੇ ਨੂੰ ਮਿਲਿਆ, ਉਹ ਜਿਹੜਾ ਅੰਗਰੇਜ਼ ਸੀ।
ਮੋਤੀ ਏਕ ਮਨੋ ਕਿਨ ਢਲਿਓ,
ਉਸ ਭੇਟਾ ਦੇ ਵਿੱਚ ਇੱਕ ਬਹੁਤ ਸੋਹਣਾ ਕੀਮਤੀ ਸੁੰਦਰ ਮੋਤੀ ਸੀ।
ਬ੍ਰਤਲਾਕਾਰ ਏਕ ਸੰਸਾਰ,
ਇੱਕੋ ਜੀ ਗਲਾਈ ਸੀ ਉਸ ਮੋਤੀ ਦੀ ਚਾਰ ਚ ਫੇਰਿਓ।
ਕਰ ਪਰ ਤਰੂ ਦਿਪੈ ਉਜਿਆਰ,
ਕਹਿੰਦੇ ਨੇ ਜਦੋਂ ਹੱਥ ਉੱਤੇ ਰੱਖ ਕੇ ਰੰਗੇ ਨੇ ਦੇਖਿਆ ਬੜਾ ਫੱਬਦਾ ਸੀ ਉਹ।
ਜੇ ਮੁਕਤਾ ਕੇ ਗੁਣ ਸਮੁਦਾਇਆ,
ਕਹਿੰਦੇ ਉਸ ਮੋਤੀ ਦੇ ਗੁਣ ਬਹੁਤ ਹੀ ਜਿਆਦਾ ਸਨ।
ਸੋ ਤਿਸ ਵਿਖੇ ਮਹਾਂ ਦਿਪਤਾਇਆ,
ਕਹਿੰਦੇ ਸੁਣੇ ਹੀ ਸਨ ਪਹਿਲਾਂ ਕਦੀ ਰੰਗੇ ਨੇ ਵੀ ਮੋਤੀਆਂ ਦੇ ਗੁਣ, ਤੇ ਅੱਜ ਤਲੀ ਤੇ ਰੱਖ ਕੇ ਦੇਖਿਆ ਉਸ ਨੂੰ।
ਅਪਰ ਵਸਤ ਬਹੁ ਮੋਲੀ ਦੈਕ,
ਬਾਕੀ ਵੀ ਭੇਟਾ ਜਿਹੜੀ ਅੰਗਰੇਜ਼ ਲਿਆਇਆ ਸੀ ਸਾਰੀ ਬੜੀ ਮੁੱਲ ਵਾਲੀ ਕੀਮਤੀ ਸੀ।
ਮਿਲਿਓ ਸ਼ਾਹੂ ਬਹੁਤ ਦਿਓ ਰਿਜ ਹੈ,
ਕਹਿੰਦੇ ਨੇ ਬਾਦਸ਼ਾਹ ਨੂੰ ਪ੍ਰਸਾਨੀ ਕਰ ਲਿਆ ਉਸ ਅੰਗਰੇਜ਼ ਨੇ ਇਹ ਭੇਟਾ ਦੇ ਕੇ।
ਜੋ ਕਾਰਜ ਤਿਸਕੋ ਕਰ ਦੇਣਾ,
ਕਹਿੰਦੇ ਫਿਰ ਕੋਈ ਕਾਰਜ ਸੀ ਜਿਸ ਕੰਮ ਵਾਸਤੇ ਆਇਆ ਸੀ ਉਹ ਬਾਦਸ਼ਾਹ ਨੇ ਖੁਸ਼ ਹੋ ਕੇ ਕਰ ਦਿੱਤਾ।
ਹੁਣ ਅੰਗਰੇਜ਼ ਪਿਆ ਨੋ ਕੀਨਾ,
ਇਹੋ ਆਪਣਾ ਕਾਰਜ ਕਰਵਾ ਕੇ ਉਹ ਅੰਗਰੇਜ਼ ਜਿਹੜਾ ਸੀ ਚਲੇ ਗਿਆ। ਫਿਰ
ਇਸ ਪਸ਼ਚਾਤ ਸੋ ਮੁਕਤਾ ਲੈ ਕੇ,
ਕਹਿੰਦੇ ਅੰਗਰੇਜ਼ ਦੇ ਜਾਣ ਤੋਂ ਬਾਅਦ ਔਰੰਗਜ਼ੇਬ ਨੇ ਉਹ ਮੋਤੀ ਲਿਆ।
ਬੇਗਮ ਨਿਕਟ ਗਯੋ ਹਿਤ ਕਹਿ ਕਹਿ,
ਤੇ ਆਪਣੀ ਬੇਗਮ ਦੇ ਕੋਲ ਜਾ ਕੇ ਉਹ ਮੋਤੀ ਦਿਖਾ ਲਿਆ ਹੈ।
ਅਲਕ ਸਨੇਹ ਜਾਹੇ ਸੰਗ ਲਾਗਾ,
ਜਿਸ ਨਾਲ ਸਭ ਤੋਂ ਵੱਧ ਉਹਦਾ ਸਨੇਹ ਸੀ ਉਹਨੂੰ ਜਾ ਕੇ ਮੋਤੀ ਦਿੱਤਾ ਹੈ।
ਸਹਿ ਦਿਖਾਯੋ ਧਾਰ ਕਰਿਆਗਾ,
ਤੇ ਉਹਦੇ ਅੱਗੇ ਰੱਖ ਕੇ ਤਲੀ ਉੱਤੇ ਉਸ ਨੂੰ ਦਿਖਾਇਆ ਤੇ ਏਦਾਂ ਆਖਿਆ।
ਭੁੱਖਨ ਵਿਖੇ ਪਹਿਰ ਇਹ ਪਿਆਰੇ,
ਕਹਿਣ ਲੱਗਾ ਹੇ ਪਿਆਰੀ ਇਹਨੂੰ ਆਪਣੇ ਗਹਿਣਿਆਂ ਵਿੱਚ ਪਹਿਨ ਲਿਆ ਕਰ ਮੋਤੀ ਨੂੰ।
ਜਿਸਤੇ ਹੋਏ ਜਵਾਇਸ ਭਾਰੇ,
ਜਿਸ ਕਰਕੇ ਤੇਰੀ ਫਬੌਟ ਜਿਹੜੀ ਆ ਜਿਆਦੀ ਫੱਬ ਜਾਵੇਗੀ।
ਦੂਰ ਦੇਸ਼ ਤੇ ਆਨਿਓ
ਇਹ ਦੂਰ ਦੇਸ਼ ਦੀ ਆਈ ਹੋਈ ਭੇਟਾ ਹੈ, ਬੜੀ ਕੀਮਤੀ ਹੈ।
ਆਦਿਕ ਪਿਆਰ ਸਭ ਬੇਗਮ ਤੇ,
ਸਭ ਤੋਂ ਵੱਧ ਤੇਰੇ ਨਾਲ ਪਿਆਰ ਹੈ ਇਸ ਕਰਕੇ ਤੈਨੂੰ ਦਿੱਤਾ ਇਹ ਮੋਤੀ ਮੈਂ।
ਦੇਖਤ ਹੀ ਮੁਕਤਾ ਹਰ ਖਾਏ,
ਕਹਿੰਦੇ ਦੇਖ ਕੇ ਬੇਗਮ ਮੋਤੀ ਨੂੰ ਖੁਸ਼ ਤਾਂ ਬਹੁਤ ਹੋਈ।
ਆਦਿਕ ਆਪ ਸਮ ਏਕ ਗੁਲਾਏ,
ਕਿਉਂਕਿ ਉਹਦੀ ਬਣਤਰੀ ਸਾਧ ਸੰਗਤ ਜੀ ਏਦਾਂ ਦੀ ਸੀ, ਦੇਖ ਕੇ ਬਹੁਤ ਖੁਸ਼ ਹੋਈ, ਸੋਹਣਾ ਲੱਗਾ ਉਸ ਨੂੰ।
ਸੁਣੋ ਸ਼ਾਹੂ ਜੀ ਹੈ ਇਹ ਨੀਕੋ,
ਕਹਿਣ ਲੱਗੀ ਸ਼ਾਹ ਜੀ ਸੁਣੋ ਹੈ ਤਾਂ ਬੜਾ ਚੰਗਾ ਇਹ ਮੋਤੀ।
ਉਹ ਮਨੋਰਥ ਪੁਰੋ ਨਾ ਦੇਖੋ,
ਪਰ ਫਿਰ ਵੀ ਇਹ ਮੋਤੀ ਮੇਰੇ ਮਨ ਦਾ ਮਨੋਰਥ ਨਹੀਂ ਪੂਰਾ ਕਰਦਾ।
ਇੱਕ ਮੁਕਤਾ ਤੇ ਹੋਏ ਨਾ ਕੰਮ,
ਆਖਿਆ ਇੱਕ ਮੋਤੀ ਦੇ ਨਾਲ ਮੇਰਾ ਨੀ ਇਹ ਕੰਮ ਬਣਨਾ ਹੈਗਾ।
ਨੱਥ ਮੈਂ ਕਿਉਂ ਲੱਗ ਗਿਆ ਬ੍ਰਹਮਾ,
ਆਖਿਆ ਇਹ ਮੋਤੀ ਮੈਂ ਆਪਣੀ ਨੱਥ ਚ ਲਾਉਣਾ ਚਾਹੁੰਦੀ ਹਾਂ, ਤੇ ਨੱਥ ਵਿੱਚ ਇੱਕ ਮੋਤੀ ਨੀ ਲੱਗਾ ਕਦੇ।
ਜਾਂ ਤੇ ਇਸ ਜੋਟੀ ਕੋ ਔਰ,
ਆਖਿਆ ਮੋਤੀਆਂ ਦੀ ਜੋੜੀ ਚਾਹੀਦੀ ਹੈ, ਇਸ ਕਰਕੇ ਇਹਦੇ ਵਰਗਾ ਇੱਕ ਮੋਤੀ ਹੋਰ ਦਿਓ।
ਕਰੋ ਖੁਜਾਵਨ ਹੈ ਜਿਸ ਠੌਰ,
ਲੱਭੋ ਜਿੱਥੋਂ ਵੀ ਮਿਲਦਾ ਏਦਾਂ ਦੇ ਮੋਤੀ ਦੋ ਕਰੋ ਤੇ ਮੈਂ ਆਪਣੀ ਨੱਥ ਵਿੱਚ ਲਾਵਾਂ।
ਕੋਨੀ ਸਜੈ ਪਰ ਨੱਥ ਮਾਹੀ,
ਤਾਂ ਹੀ ਮੇਰੀ ਨੱਥ ਫੱਬੇਗੀ ਜੇ ਦੋ ਮੋਤੀ ਲੱਗਣਗੇ ਤਾਂ।
ਸੁਣਤ ਸ਼ਾਹੂ ਕਹਿ ਦੂਸਰ ਨਾਹੀ,
ਸੁਣ ਕੇ ਔਰੰਗਜ਼ੇਬ ਨੇ ਆਖਿਆ ਨਾ ਇਹਦੇ ਵਰਗਾ ਦੂਸਰਾ ਤੇ ਕੋਈ ਨੀ ਹੈਗਾ।
ਸਾਗਰ ਟਾਪੂ ਤੇ ਇਹ ਆਇਓ,
ਆਖਿਆ ਇਹ ਤੇ ਸਮੁੰਦਰ ਵਿੱਚ ਇੱਕ ਟਾਪੂ ਹੈ ਉੱਥੋਂ ਆਇਆ ਹੈ।
ਆਨ ਸਥਾਨ ਨਹੀਂ ਅਸ ਪਾਏ,
ਹੋਰ ਕਿਸੇ ਥਾਂ ਤੇ ਤੇ ਮਿਲਦਾ ਹੀ ਨਹੀਂ ਇਹ।
ਚਿਤਵਤ ਚਿਤਵੈ ਕਿਤ ਤੇ ਪਾਓ,
ਆਖਿਆ ਜੇ ਮੈਂ ਚਿਤਵਨੀ ਚਿਤਵਾਂ ਵੀ ਤੇ ਪ੍ਰਾਪਤ ਨਹੀਂ ਹੋ ਸਕਦਾ।
ਵਿਗਤ ਹੋਏ ਦੇ ਦਰਬ ਮੰਗਾਓ,
ਬਹੁਤ ਔਖਾ ਕੰਮ ਹੈ ਜੇ ਮੈਂ ਇਹਨੂੰ ਮੰਗਵਾਉਣਾ ਵੀ ਚਾਹਵਾਂ ਤਾਂ।
ਬੇਗਮ ਸੰਗ ਕਹਿਤ ਪਿਓ ਸ਼ਾਹੋ,
ਉਸ ਵੇਲੇ ਬੇਗਮ ਨਾਲ ਏਦਾਂ ਆਖਿਆ ਹੈ ਰੰਗੇ ਨੇ।
ਕੁਝ ਬਾਬੂ ਪ੍ਰਾਪਤ ਥਲ ਜਾ,
ਆਖਿਆ ਮੈਂ ਖੋਜ ਕਰਾਂ ਪ੍ਰਾਪਤ ਕਰਾਂ, ਕਿਤਿਓਂ ਲੱਭਣਾ ਚਾਹਵਾਂ ਤਾਂ ਵੀ ਨਾ ਲੱਭੇਗਾ ਇਹ ਤਾਂ।
ਸਭ ਅਗਲੇ ਦਿਨ ਸਭਾ ਲਗਾਏ,
ਜੇ ਮੁੱਲ ਮਿਲਦਾ ਹੋਵੇ ਤੇ ਆਖਿਆ ਚਲੋ ਪੈਸੇ ਦੇ ਕੇ ਲੈ ਆਵਾਂ, ਪਰ ਮਿਲਦਾ ਨਹੀਂ, ਏਦਾਂ ਸੋਚਾਂ ਵਿੱਚ ਹੀ ਪਏ ਨੇ। ਰਾਤ ਕੱਢ ਦਿੱਤੀ, ਅਗਲੇ ਦਿਨ ਸਭਾ ਲੱਗੀ ਹੈ।
ਪਈ ਸਭਾ ਸਭ ਮਿਲ ਸਮੁਦਾਏ,
ਸਾਰੀ ਸਭਾ ਭਰੀ ਪਈ ਸੀ ਉਸ ਵੇਲੇ।
ਹੁਣ ਸ੍ਰੀ ਰਾਮ ਰਾਏ ਚੱਲ ਆਏ,
ਓਨੀ ਦੇਰ ਨੂੰ ਬਾਬਾ ਰਾਮ ਰਾਏ ਜੀ ਚੱਲ ਕੇ ਸਭਾ ਚ ਆਏ ਹਨ।
ਦਾਦਰ ਸ਼ਾਹੂ ਕਹਿਓ ਬੈਠਾ ਆਏ,
ਬਹੁਤ ਅਦਬ ਕਰ ਕਰਕੇ ਰੰਗੇ ਨੇ ਬਾਬੇ ਰਾਮ ਰਾਏ ਨੂੰ ਬਿਠਾਇਆ ਹੈ।
ਦੇਖਤੀ ਮਨ ਮੈਂ ਫੁਰਿਆ,
ਬਾਬਾ ਰਾਮ ਰਾਏ ਜੀ ਨੂੰ ਦੇਖਦਿਆਂ ਹੀ ਰੰਗੇ ਦੇ ਮਨ ਚ ਫੁਰਨਾ ਫੁਰ ਆਇਆ।
ਇਨਤੇ ਮੁਕਤਾ ਲਿਹੂ ਮੰਗਾਏ,
ਆਖਿਆ ਲੋ ਇਹਨਾਂ ਤੋਂ ਮੋਤੀ ਮੰਗਾ ਲੈਣੇ, ਇਹਨਾਂ ਵਾਸਤੇ ਕਿੱਡਾ ਔਖਾ ਕੰਮ ਹੈ।
ਗੁਰਸੁੱਤ ਤੋਂ ਤਬ ਸਵਾਲ ਵਖਾਨਾ,
ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਨਾਲ ਫਿਰ ਏਦਾਂ ਬਚਨ ਕੀਤਾ।
ਇਸ ਮੁਕਤਾ ਕੋ ਤਰ ਨਿਜ ਪਾਨਾ,
ਉਹ ਮੋਤੀ ਕੱਢ ਕੇ ਤੇ ਤਲੀ ਤੇ ਰੱਖ ਕੇ ਵਿਖਾਇਆ ਬਾਬੇ ਰਾਮ ਰਾਏ ਨੂੰ।
ਅਸੇ ਕਪੜੋ ਮਿਲੇ ਇਸ ਸਾਥ,
ਆਖਿਆ ਬਾਬਾ ਜੀ ਜੇ ਕਿਤੇ ਕਿਰਪਾ ਕਰੋ ਏਦਾਂ ਦਾ ਇੱਕ ਮੋਤੀ ਹੋਰ ਮਿਲ ਜਾਵੇ ਤਾਂ
ਵਾਇਸ ਪਰ ਕਹਿ ਨਾਥ,
ਤੇ ਮੇਰੀ ਬੇਗਮ ਦੀ ਨੱਥ ਵਿੱਚ ਜੋੜੀ ਲੱਗ ਜਾਵੇ ਤੇ ਬੜੀ ਨੱਥ ਫੱਬੇਗੀ।
ਖੋਜੇ ਕਿਤੋਂ ਹੱਥ ਨਾ ਆਵੇ,
ਜੇ ਖੋਜ ਕੀਤਿਆਂ ਤੇ ਕਿਤੇ ਹੱਥ ਨੀ ਆਉਣਾ ਮੈਨੂੰ ਪਤਾ ਹੈ।
ਜਾਚੋ ਦਰਬ ਦਿਓ ਜੇ ਪਾਵੇ,
ਜੇ ਕੋਈ ਮੈਨੂੰ ਦੇ ਦੇਵੇ ਇਹੋ ਜਿਹਾ ਮੋਤੀ ਤੇ ਮੂੰਹੋਂ ਮੰਗਿਆ ਧਨ ਦੇਵਾਂਗਾ।
ਜਾਂ ਤੇ ਤੁਮ ਮੁਕਤਾ ਇੱਕ ਲਿਆਵੋ,
ਇਸ ਕਰਕੇ ਬਾਬਾ ਜੀ ਤੁਸੀਂ ਕਿਰਪਾ ਕਰੋ ਇਹ ਮੋਤੀ ਇੱਕ ਪੈਦਾ ਕਰੋ ਹੁਣ ਹੋਰ।
ਸਦਨ ਆਪ ਕੇ ਹੋਏ ਮੰਗਾਵੋ,
ਜੇ ਓਦਾਂ ਨੀ ਕਰਨਾ ਚਾਹੁੰਦੇ ਤੇ ਆਪਣੇ ਘਰ ਆਪਣੇ ਡੇਰੇ ਦੇਖੋ, ਤੁਹਾਡੇ ਤੇ ਡੇਰੇ ਏਦਾਂ ਦੇ ਬਹੁਤ ਮੋਤੀ ਹੋਣਗੇ।
ਤੁਮਰੋ ਵੱਡੋ ਗੁਰੂ ਜੋ ਪਾਇਓ,
ਆਖਿਆ ਮੈਨੂੰ ਪਤਾ ਤੁਹਾਡੇ ਵੱਡੇ ਗੁਰੂ ਸਾਹਿਬ ਜਿਹੜੇ ਹੋਏ ਹਨ,
ਸ੍ਰੀ ਹਰਗੋਬਿੰਦ ਨਾਮ ਜੋ ਥਾਇਓ,
ਜਿਨ੍ਹਾਂ ਦਾ ਨਾਮ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੀ।
ਮੋਹੇ ਦਾਦਾ ਕੋ ਦੀਨ ਸੰਭਾਲਾ,
ਆਖਿਆ ਮੇਰੇ ਪਿਤਾ ਨੂੰ ਤੁਹਾਡੇ ਵੱਡਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਮਾਲਾ ਦਿੱਤੀ ਸੀ।
ਨੇ ਅਦਭੁਤ ਮਣ ਕੇ ਸੁਣੇ ਮਿਸਾਲਾ,
ਉਹ ਬਹੁਤ ਹੀ ਕੀਮਤੀ ਤੇ ਅਦਭੁਤ ਮਣਕਿਆਂ ਦੀ ਮਾਲਾ ਸੀ। ਉਹ ਜੀ ਮਾਲਾ ਮੇਰੇ ਪਿਤਾ ਕੋਲ ਵੀ ਨੀ ਸੀ ਤੇ ਬਾਅਦ ਵਿੱਚ ਵੀ ਕਿਤੇ ਨੀ ਮਿਲੀ।
104 ਹੋਤੇ ਗਿਣਤੀ ਮੈਂ,
ਕਹਿੰਦੇ 104 ਮਣਕੇ ਸਨ ਉਹਦੇ ਗਿਣਤੀ ਦੇ।
ਖੋਜ ਥੱਕੇ ਨਾ ਕਿਤੋਂ ਲਹੇ ਮੈਂ,
ਬਹੁਤ ਯਤਨ ਕੀਤਾ ਮੈਂ ਵੀ ਉਹ ਜੀ ਮਾਲਾ ਹੋਰ ਮਿਲ ਜਾਵੇ, ਕਿਤੇ ਨੀ ਮਿਲੀ ਹੈ।
ਹੋਏ ਆਪ ਕੇ ਘਰ ਮੁਕਤਾ ਕੋ,
ਤੁਹਾਡੇ ਘਰ ਜਰੂਰ ਇਹੋ ਜਿਹਾ ਕੋਈ ਦੁਰਲੱਭ ਮੋਤੀ ਪਿਆ ਹੀ ਹੋਣਾ ਹੈ।
ਇਹ ਸਭ ਦੇਹੁ ਮੰਗਾਏ ਕਹਿ ਤਾਂ ਕੋ,
ਇਸ ਕਰਕੇ ਤੁਸੀਂ ਆਪਣੇ ਘਰੋਂ ਮੰਗਾ ਦਿਓ ਜਾਂ ਕਰਾਮਾਤ ਨਾ ਬਣਾ ਦਿਓ ਜਾਂ ਜਿਵੇਂ ਮਰਜ਼ੀ ਕਰੋ ਮੋਤੀ ਦੋ ਕਰ ਦਿਓ ਜੀ।
ਸੁਣ ਸ੍ਰੀ ਰਾਮ ਰਾਏ ਕਹਿ ਦੈ,
ਔਰੰਗਜ਼ੇਬ ਦੀ ਗੱਲ ਸੁਣ ਕੇ ਬਾਬੇ ਰਾਮ ਰਾਏ ਨੇ ਆਖਿਆ ਕੋਈ ਨੀ ਦੇ ਦਿੰਦੇ ਹਾਂ ਤੈਨੂੰ,
ਰਾਤ ਕਚਹਿਰੀ ਮੈਂ ਲੈ ਆਇਆ,
ਆਖਿਆ ਅੱਜ ਤਨੀ ਤੇ ਕੱਲ ਨੂੰ ਲਈ ਆਵਾਂਗੇ ਅਸੀਂ ਕਚਹਿਰੀ ਵਿੱਚ।
ਅਸ ਕਹਿ ਅਗਲ ਦਿਨ ਲੈ ਗਏ,
ਏਦਾਂ ਕਹਿ ਕੇ ਅਗਲੇ ਦਿਨ ਸਤਸੰਗ ਜੀ ਮੋਤੀ ਲਿਆ ਕੇ ਦੇ ਦਿੱਤੇ
ਕਿ ਸਦਰਸ ਮਿਲਾਵਤ ਭਇਓ।
ਜਦੋਂ ਦੋਵੇਂ ਮਿਲਾ ਕੇ ਦੇਖੇ ਔਰੰਗਜ਼ੇਬ ਨੇ ਤੇ ਬਿਲਕੁਲ ਹੀ ਰਲਦੇ ਸਨ।
ਰੰਗ ਰੂਪ ਆਕਿਰਤ ਮੈਂ ਜੈਸੇ,
ਕਹਿੰਦੇ ਆਕਾਰ ਵਿੱਚ ਰੰਗ ਰੂਪ ਵਿੱਚ ਸੋਭਾ ਵਿੱਚ ਕੋਈ ਫਰਕ ਨਹੀਂ ਸੀ।
ਦੂਸਰ ਦਇਓ ਸ਼ਾਹ ਕੋ ਤੈਸ,
ਜਿੱਦਾਂ ਦਾ ਰੰਗੇ ਕੋਲ ਪਹਿਲਾ ਮੋਤੀ ਸੀ ਉਸੇ ਤਰ੍ਹਾਂ ਦਾ ਹੀ ਬਾਬੇ ਰਾਮ ਰਾਏ ਨੇ ਦੂਜਾ ਦੇ ਦਿੱਤਾ।
ਨੌ ਰੰਗ ਹਰਖ ਕਰਿਓ ਲੈ ਗਯੋ,
ਕਹਿੰਦੇ ਬਹੁਤ ਪ੍ਰਸੰਨ ਹੋ ਕੇ ਰੰਗਾ ਲੈ ਗਿਆ ਅੰਦਰ।
ਬੇਗਮ ਕੇ ਪਹਿਰਾਵਤ ਭਇਓ,
ਤੇ ਬੇਗਮ ਨੂੰ ਜਾ ਕੇ ਦੋਵੇਂ ਮੋਤੀ ਦੇ ਦਿੱਤੇ, ਲੈ ਬਾਬੇ ਰਾਮ ਰਾਏ ਨੇ ਬਣਾ ਦਿੱਤਾ ਹੈ।
ਸਭ ਸੰਤੋਖ ਸਿੰਘ ਉਸਤਤ ਕੇਨਾ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਬੜੀ ਉਸਤਤ ਕੀਤੀ ਉਸ ਵੇਲੇ ਰੰਗੇ ਨੇ ਬਾਬੇ ਰਾਮ ਰਾਏ ਦੀ।
ਅਜਮਤ ਕੋ ਮੁਕਤਾ ਰਚ ਦੇਣ,
ਕਹਿੰਦੇ ਦੇਖੋ ਅਜਮਤ ਕਰਕੇ ਕਰਾਮਾਤ ਕਰਕੇ ਮੋਤੀ ਰਚ ਦਿੱਤਾ ਉਦਾਂ ਦਾ ਜਿੱਦਾਂ ਦਾ ਪਹਿਲਾਂ ਸੀ।
ਦੋਹਰਾ ਪੌਣੇ ਇੱਕ ਦਿਨ ਆਏ ਸਵਾ ਨੰਦਨ ਸ੍ਰੀ ਹਰ ਰਾਏ,
ਇੱਕ ਦਿਨ ਕਹਿੰਦੇ ਗੁਰੂ ਹਰ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਫੇਰ ਸਭਾ ਵਿੱਚ ਆਏ ਹਨ।
ਸਨਮਾਨਿਤ ਨੌ ਰੰਗ ਤੇ ਬੈਠੇ ਮੋਦਿਓ ਪਾਏ,
ਬੜਾ ਸਨਮਾਨ ਕੀਤਾ ਰੰਗੇ ਨੇ ਤੇ ਉਹਨਾਂ ਦੇ ਆਸਣ ਤੇ ਬਿਠਾਇਆ ਹੈ।
ਚੌਪਈ ਕਹਿਤ ਸ਼ਾਹੀ ਹਮ ਖਾਇਓ ਆਜ,
ਰੰਗਾ ਕਹਿਣ ਲੱਗਾ ਵੀ ਬਾਬਾ ਰਾਮ ਰਾਏ ਜੀ ਅੱਜ ਤੁਸਾਂ ਇਹ ਦੱਸਣਾ ਜੋ ਮੈਂ ਖਾਧਾ ਪੀਤਾ ਹੈ।
ਜੇਹੂ ਬਤਾਏ ਸੋ ਸਭਾ ਸਮਾਜ,
ਕਹਿੰਦੇ ਸਾਰੀ ਸਭਾ ਚ ਅੱਜ ਤੁਸੀਂ ਇਹ ਦੱਸੋ ਭਲਾ ਮੈਂ ਕੀ ਖਾਧਾ ਹੈ।
ਕਿਤਕ ਭਾਂਤ ਕੋ ਆਮਿਖ ਖਾਇਓ,
ਕਿੰਨੀ ਪ੍ਰਕਾਰ ਦਾ ਮਾਸ ਖਾਧਾ ਮੈਂ।
ਅਪਰ ਵਸਤ ਕਿਆ ਮੁਖ ਮੈਂ ਪਾਇਓ,
ਤੇ ਹੋਰ ਆਪਣੇ ਮੁਖ ਵਿੱਚ ਕੀ ਪਾਇਆ ਹੈ ਮੈਂ।
ਤੁਮਕੋ ਵੱਡੀ ਬਾਤ ਨਾ ਕੋਈ,
ਆਖਿਆ ਤੁਹਾਡੇ ਵਾਸਤੇ ਕੋਈ ਵੱਡੀ ਗੱਲ ਨੀ ਹੈ ਦੱਸ ਦੇਣਾ ਜੋ।
ਇਹੋ ਬਤਾਏ ਤ੍ਰਿਕਾਲ ਜੋ ਹੋਏ,
ਤੁਸੀਂ ਤੇ ਤਿੰਨਾਂ ਸਮਿਆਂ ਚ ਤ੍ਰਿਕਾਲ ਦਰਸ਼ੀ ਜੇ ਜੋ ਹੋਇਆ ਹੋਵੇ ਦੱਸ ਸਕਦੇ ਹੋ।
ਤਉ ਆਜ ਕੋ ਅਚਿਓ ਜੋ ਖਾਣਾ,
ਅੱਜ ਤੁਹਾਡਾ ਇਹੋ ਹੀ ਸਮਝ ਲੋ ਤੁਸੀਂ ਆਪਣਾ ਸਭਾ ਚ ਕੰਮ ਕਰਨਾ ਵੀ ਅੱਜ ਮੇਰਾ ਖਾਧਾ ਹੋਇਆ ਦੱਸਣਾ ਹੈ।
ਆਪ ਸੁਣਾਵੋ ਸਭ ਕੀ ਕਾਨਾ,
ਤੇ ਸਭ ਲੋਕ ਕੰਨਾ ਨਾਲ ਸੁਣ ਲੈਣ, ਤੁਸੀਂ ਉੱਚੀ ਸੁਣਾਓ ਵੀ ਮੈਂ ਕੀ ਖਾਧਾ ਹੈ।
ਸੁਣ ਸ੍ਰੀ ਰਾਮ ਰਾਏ ਬਚ ਸ਼ਾਹੂ,
ਔਰੰਗਜ਼ੇਬ ਦੀ ਗੱਲ ਸੁਣ ਕੇ ਬਾਬਾ ਰਾਮ ਰਾਏ ਜੀ ਨੇ ਬਚਨ ਕੀਤਾ ਹੈ।
ਕਰੇ ਬਤਾਵਨ ਜੋ ਕਿਛ ਖਾਓ,
ਜੋ ਕਿਛ ਖਾਧਾ ਸੀ ਸਾਧ ਸੰਗਤ ਜੀ ਗਿਣ ਗਿਣ ਕੇ ਦੱਸਿਆ ਸਾਰਾ ਹੀ।
ਪੰਜ ਤਰ੍ਹਾਂ ਕੋ ਆਮਿਖ ਖਾਇਓ,
ਆਖਿਆ ਪੰਜ ਤਰ੍ਹਾਂ ਦਾ ਤਾਂ ਮੀਟ ਖਾਧਾ ਹੈ ਤੂੰ ਅੱਜ।
ਤੀਨ ਰੀਤ ਉਦਨ ਮਿਲਵਾਇਓ,
ਤੇ ਤਿੰਨ ਤਰ੍ਹਾਂ ਦੇ ਚੌਲ ਖਾਧੇ ਹਨ।
ਚਾਰ ਵਿਧਨ ਕੇ ਫਲ ਸ਼ੁਭ ਖਾਏ,
ਚਾਰ ਪ੍ਰਕਾਰ ਦੇ ਫਲ ਅੱਜ ਖਾ ਕੇ ਦੇਖੇ ਤੂੰ ਥੋੜੇ ਥੋੜੇ।
ਇਹ ਆਦਿ ਸਭ ਅਪਰ ਬਤਾਏ,
ਸਭ ਕੁਛ ਬਾਬੇ ਰਾਮ ਰਾਜ ਨੇ ਦੱਸ ਦਿੱਤਾ ਜੋ ਜੋ ਖਾਧਾ ਸੀ।
ਜਿੱਤੀ ਬੀਰ ਮੁਖ ਪੀਓ ਪਾਣੀ,
ਕਹਿੰਦੇ ਜਿੰਨੀ ਵਾਰ ਪਾਣੀ ਪੀਤਾ ਰੋਟੀ ਖਾਂਦਿਆ ਖਾਂਦਿਆ ਉਹ ਵੀ ਦੱਸ ਦਿੱਤਾ।
ਭੋਜਨ ਕਰਤ ਰਹੀ ਜਿਮ ਬਾਨੇ,
ਪ੍ਰਸ਼ਾਦਾ ਛਕਦਿਆਂ ਜਿਹੜੀ ਜਿਹੜੀ ਗੱਲ ਕੀਤੀ ਉਹ ਵੀ ਦੱਸ ਦਿੱਤੀ ਹੈ।
ਜੇ ਸਮੀਪ ਪਾਚਕ ਸੋ ਬਤਾਏ,
ਜਿੰਨੇ ਰਸੋਈਏ ਕੋਲ ਖਲੋਤੇ ਸਨ ਉਹ ਵੀ ਦੱਸ ਦਿੱਤੇ ਹਨ।
ਦਾਸ ਨਿਕਟ ਕੇ ਸੁਗਣ ਸੋ ਗਿਣਵਾਏ,
ਜਿੰਨੇ ਦਾਸ ਖਲੋਤੇ ਸਨ ਪਹਿਰੇਦਾਰ ਪ੍ਰਸ਼ਾਦਾ ਛਕਦੇ ਦੇ ਲਾਗੇ ਉਹ ਵੀ ਸਾਰੇ ਦੱਸ ਦਿੱਤੇ।
ਬਾਸਨ ਤਰੇ ਅਗਾਰੀ ਜੇਤੇ,
ਜਿੰਨੇ ਭਾਂਡੇ ਪਏ ਸਨ ਅੱਗੇ ਕੌਲੀਆਂ ਆਦਿ ਉਹ ਵੀ ਸਾਰੀਆਂ ਦੱਸ ਦਿੱਤੀਆਂ।
ਪੈਨ ਪੈਨ ਪਾਖੇ ਤਬ ਤੇਤੇ,
ਇਕੱਲੇ ਇਕੱਲੇ ਗਿਣ ਕੇ ਦੱਸ ਦਿੱਤੇ ਬਾਬੇ ਰਾਮ ਰਾਜ ਨੇ।
ਅਜੋ ਜੋ ਥੋੜਾ ਸੋ ਕਹਿ ਦੇਣਾ,
ਜਿਹੜੀ ਚੀਜ਼ ਥੋੜੀ ਖਾਧੀ ਸੀ ਉਹ ਵੀ ਦੱਸ ਦਿੱਤੀ ਵੀ ਆਹ ਤੂੰ ਥੋੜੀ ਖਾਧੀ ਆ ਫਲਾਣੀ ਬਹੁਤੀ ਖਾਧੀ ਹੈ।
ਅਪਰ ਸੁਣਾਏ ਗ੍ਰਾਸ ਜੇ ਕੀਨਾ,
ਇਉਂ ਸਾਰਾ ਕੁਝ ਸਾਧ ਸੰਗਤ ਜੀ ਸੁਣਾ ਦਿੱਤਾ ਹੈ।
ਇਸ ਪ੍ਰਕਾਰ ਜਬ ਦਿਓ ਬਤਾਏ,
ਇਸ ਤਰੀਕੇ ਜਦੋਂ ਸਾਰਾ ਕੁਝ ਦੱਸ ਦਿੱਤਾ ਤਾਂ
ਸੁਣ ਸੁਣ ਸ਼ਾਹੂ ਸਭਾ ਬਿਸਮਾਏ,
ਸੁਣ ਸੁਣ ਕੇ ਰੰਗੇ ਦੇ ਸਮੇਤ ਸਾਰੀ ਸਭਾ ਬੜੀ ਹੈਰਾਨ ਹੋਈ ਹੈ।
ਮਨੋ ਨਿਕਟ ਬੈਠੇ ਇਨ ਗਿਣੇ,
ਕਹਿੰਦੇ ਉਹ ਤਾਂ ਹੈਰਾਨ ਹੋਏ ਵੀ ਜਿੱਦਾਂ ਬਾਬਾ ਰਾਮ ਰਾਜ ਕੋਲ ਬੈਠਾ ਹੋਵੇ ਜਦੋਂ ਇਹ ਰੋਟੀ ਖਾਂਦਾ ਸੀ।
ਜਿਉਂ ਕੀ ਤਿਉਂ ਸਗਰੀ ਵਿਧ ਭਾਨੇ,
ਜਿਉਂ ਦੀ ਤਿਉਂ ਸਾਰੀ ਵਿਧੀ ਦੱਸ ਦਿੱਤੀ ਜੋ ਜੋ ਖਾਧਾ ਸੀ, ਜਿੰਨੀਆਂ ਕੌਲੀਆਂ ਸਨ, ਜਿੰਨੇ ਖਵਾਉਣ ਵਾਲੇ ਸਨ, ਪਾਣੀ ਕਿੰਨੀ ਵਾਰੀ ਪੀਤਾ, ਕੀ ਕੁਝ ਖਾਧਾ ਹੈ।
ਮਹਿਤ ਸ਼ਕਤ ਕੁਛ ਲਖੀ ਨਾ ਜਾਏ,
ਬਹੁਤ ਵੱਡੀ ਸ਼ਕਤੀ ਆ ਬਾਬੇ ਰਾਮ ਰਾਜ ਚ ਕੁਝ ਜਾਣੀ ਨੀ ਜਾਂਦੀ ਹੈ।
ਨੌ ਰੰਗ ਸੁਣ ਸੁਣ ਹਰ ਕਿਉ ਪਾਏ,
ਸੁਣ ਸੁਣ ਕੇ ਰੰਗਾ ਬਹੁਤ ਪ੍ਰਸੰਨ ਹੁੰਦਾ ਹੈ।
ਪੁਨ ਫਲ ਖੈਬੇ ਕੀ ਬਹੁ ਬਾਤ,
ਕਹਿੰਦੇ ਨੇ ਏਦਾਂ ਖਾਧੇ ਹੋਏ ਦੀ ਸਾਰੀ ਸਾਧ ਸੰਗਤ ਜੀ ਗੱਲ ਜਿਹੜੀ ਸੀ ਜਦੋਂ ਚੱਲੀ ਤੇ ਉਹਦੇ ਵਿੱਚ ਜਦੋਂ ਫਲਾਂ ਦਾ ਚਰਚਾ ਚੱਲਿਆ ਤਾਂ
ਸਵਾ ਵਿਖੇ ਪ੍ਰਵਰਤਿਓ ਬਿਰਤਾਂਤ,
ਕਹਿੰਦੇ ਨੇ ਫਿਰ ਸੁਤੇ ਸੇ ਦੀ ਸਾਧ ਸੰਗਤ ਜੀ ਫਲਾਂ ਤੋਂ ਗੱਲ ਚੱਲਦੀ ਚੱਲਦੀ ਫਲਾਂ ਦੇ ਸਵਾਦ ਵੱਲ ਆ ਗਈ ਹੈ।
ਕੋ ਕਿਸ ਫਲ ਸਰਾਹਤ ਪਾਇਓ,
ਜਦੋਂ ਫਲਾਂ ਦੀ ਗੱਲ ਚੱਲ ਪਈ ਤੇ ਸਭਾ ਵਿੱਚੋਂ ਕੋਈ ਕਿਸੇ ਫਲ ਦੀ ਸਿਫਤ ਕਰਨ ਲੱਗ ਪਿਆ, ਕੋਈ ਕਿਸੇ ਫਲ ਦੀ ਸਿਫਤ ਕਰਨ ਲੱਗ ਪਿਆ,
ਕਿਸੋਂ ਅਪਰ ਸਵਾਦ ਕਹਿ ਦਿਓ,
ਕੋਈ ਕਹਿੰਦਾ ਜੀ ਫਲਾਣਾ ਫਲ ਬੜਾ ਸਵਾਦ ਹੁੰਦਾ, ਦੂਜੇ ਨੇ ਆਖਿਆ ਨਹੀਂ ਜੀ ਫਲਾਣਾ ਫਲ ਬਹੁਤਾ ਸਵਾਦ ਹੁੰਦਾ ਹੈ।
ਖਸ਼ਟ ਰੁੱਤਨ ਕੇ ਜੇ ਫਲ ਐ,
ਇਹ ਛਿਆਂ ਰੁੱਤਾਂ ਦੇ ਜਿੰਨੇ ਫਲ ਹੁੰਦੇ ਹਨ,
ਪੈਨ ਪੈਨ ਸਵਾਦ ਰੋਹ ਗੁਣ ਕਹਿ,
ਕਹਿੰਦੇ ਵੱਖਰੇ ਵੱਖਰੇ ਸਵਾਦ ਵੱਖਰੇ ਵੱਖਰੇ ਗੁਣ ਨੇ ਉਹਨਾਂ ਸਾਰਿਆਂ ਦੇ।
ਸਭ ਮੁਸਕਾਵਨ ਸ਼ਾਹੀ ਬਖਾਨਾ,
ਸਾਰਾ ਸਾਧ ਸੰਗਤ ਜੀ ਜਦੋਂ ਉੱਥੇ ਚਰਚਾ ਚੱਲ ਪਿਆ ਤੇ ਹੱਸ ਕੇ ਰੰਗੇ ਨੇ ਏਦਾਂ ਆਖਿਆ, ਫਿਰ
ਸੁਣੋ ਗੁਰੂ ਸੁਤ ਅਜਮਤ ਵਾਨਾ,
ਆਖਿਆ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਤੁਸੀਂ ਬੜੇ ਅਜਮਤ ਵਾਲੇ ਜੇ, ਸੁਣੋ ਮੇਰੀ ਬੇਨਤੀ,
ਤੁਮ ਸਮਾਨ ਮੈਂ ਅਪਰ ਨਾ ਜਾਣਾ,
ਆਖਿਆ ਤੁਹਾਡੇ ਵਰਗਾ ਦੇਖ ਲੋ ਮੈਂ ਕਿਸੇ ਨੂੰ ਨੀ ਜਾਣਦਾ ਇਸ ਵੇਲੇ।
ਚਾਹੋ ਕਰੋ ਤੁਮ ਮਹਿਦ ਮਹਾਨਾ,
ਕਿਉਂਕਿ ਤੁਸੀਂ ਵੱਡੇ ਜੇ ਜੋ ਚਾਹੋ ਕਰ ਸਕਦੇ ਹੋ ਇਹ ਮੈਂ ਦੇਖ ਲਿਆ ਹੈ।
ਇੱਕ ਅਭਲਾਖਾ ਮੋਜ ਮਨ ਮਾਓ,
ਆਖਿਆ ਅੱਜ ਮੇਰੇ ਮਨ ਚ ਸਾਰੀ ਗੱਲ ਸੁਣ ਕੇ ਇੱਕ ਅਭਲਾਖਾ ਪੈਦਾ ਹੋ ਗਈ ਹੈ।
ਸੁਆਬ ਕਹੋ ਆਪ ਕੇ ਪਾਓ,
ਉਹ ਗੱਲ ਹੁਣ ਮੈਂ ਆਪ ਜੀ ਦੇ ਅੱਗੇ ਪ੍ਰਗਟ ਕਰਦਾ ਹਾਂ।
ਹਸ਼ਟ ਰੁੱਤਨ ਕੇ ਮੇਵੇ ਜੈ,
ਆਖਿਆ ਬਾਬਾ ਰਾਮ ਰਾਏ ਜੀ ਛਿਆਂ ਰੁੱਤਾਂ ਦੇ ਜਿੰਨੇ ਫਲ ਹਨ,
ਹਲਿਆਰ ਫੂਲ ਸਕਲ ਅਬ ਤੇ,
ਜਿੰਨੇ ਛਿਆਂ ਰੁੱਤਾਂ ਦੇ ਫਲ ਨੇ, ਛਿਆਂ ਰੁੱਤਾਂ ਚ ਲੱਗਣ ਵਾਲੇ ਜਿੰਨੇ ਫੁੱਲ ਹਨ,
ਇੱਕ ਵਾਰ ਹੀ ਅਬ ਦਿਖ ਰਾਵ,
ਕਿਰਪਾ ਕਰੋ ਵੀ ਅੱਜ ਮੈਨੂੰ ਛਿਆਂ ਰੁੱਤਾਂ ਦੇ ਫਲ ਇੱਕੋ ਵਾਰੀ ਦਿਖਾਲ ਦਿਓ ਸਾਰੇ।
ਮਨ ਭਾਵਤ ਮੁਝ ਦੇਹੋ ਖਵਾਵ,
ਇਹ ਮਨ ਭਾਉਂਦੇ ਸਾਰੇ ਫਲ ਮੈਨੂੰ ਅੱਜ ਖਵਾਲ ਦਿਓ ਤਾਂ ਮੰਨਾ ਮੈਂ।
ਸੁਣ ਸ੍ਰੀ ਰਾਮ ਰਾਏ ਬਚ ਭਾਕਾ,
ਸੁਣ ਕੇ ਉਹਦੀ ਗੱਲ ਬਾਬੇ ਰਾਮ ਰਾਜ ਨੇ ਬਚਨ ਕੀਤਾ ਕਿ ਜਿਵੇਂ ਇੱਥੇ ਤੇ ਸਾਧ ਸੰਗਤ ਜੀ ਜਿਵੇਂ ਮਿਲ ਜਾਂਦੇ ਨਾ ਆਪਾਂ ਨੂੰ ਸਾਰੀਆਂ ਰੁੱਤਾਂ ਦੇ ਫਲ ਇੱਕੋ ਵਾਰੀ, ਸਰਦੀਆਂ ਚ ਵੀ ਖਰਬੂਜਾ ਮਿਲ ਜਾਂਦਾ ਪਰ ਇੰਡੀਆ ਚ ਸਿਰਫ ਗਰਮੀਆਂ ਚ ਹੀ ਹੁੰਦਾ, ਰੁੱਤ ਰੁੱਤ ਦਾ ਸਾਧ ਸੰਗਤ ਜੀ ਫਲ ਵੱਖਰਾ ਵੱਖਰਾ ਉੱਥੇ, ਇਸ ਕਰਕੇ ਉਹਨੇ ਆਖਿਆ ਵੀ ਹਰੇਕ ਰੁੱਤ ਦਾ 6 ਰੁੱਤਾਂ ਨੇ, ਇੱਥੇ ਤੇ ਸਾਧ ਸੰਗਤ ਜੀ ਸ਼ਾਇਦ 4 ਹੀ ਮੰਨੀਆਂ ਜਾਂਦੀਆਂ ਪਰ ਇੰਡੀਆ ਚ 6 ਹੁੰਦੀਆਂ, ਦੋ ਦੋ ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ ਉੱਥੇ। 6 ਰੁੱਤਾਂ ਚ ਵੱਖਰੇ ਵੱਖਰੇ ਫਲ ਨੇ, ਕਿਸੇ ਰੁੱਤ ਚ ਕੋਈ ਫਲ ਹੁੰਦਾ ਤੇ ਉਹ ਦੂਸਰੀ ਰੁੱਤ ਚ ਨਹੀਂ ਮਿਲਦਾ, ਕੋਈ ਕਿਸੇ ਰੁੱਤ ਚ ਫਲ ਹੁੰਦਾ, ਆਖਿਆ ਜੇ 6 ਰੁੱਤਾਂ ਦੇ ਸਾਰੇ ਫਲ ਸਾਰੇ ਫੁੱਲ ਅੱਜ ਹੀ ਮੈਨੂੰ ਤੁਸੀਂ ਵਿਖਾਲ ਦਿਓ ਤਾਂ
ਹਮ ਕਰ ਦੇ ਪੂਰਾ ਭਲਾਖਾ।
ਬਾਬੇ ਰਾਮ ਰਾਜ ਨੇ ਸੁਣ ਕੇ ਆਖਿਆ ਇਹ ਕੋਈ ਏਡੀ ਵੱਡੀ ਗੱਲ ਨਹੀਂ, ਕਰਦੇ ਨੇ ਤੇਰੇ ਮਨ ਦੀ ਇੱਛਾ ਪੂਰੀ।
ਫਲ ਰਸਾਲ ਆਦਿਕ ਮੰਗਵਾਏ,
ਕਹਿੰਦੇ ਸਭ ਰੁੱਤਾਂ ਦੇ ਫਲ ਉਸੇ ਵੇਲੇ ਬਾਬੇ ਰਾਮ ਰਾਜ ਨੇ ਮੰਗਵਾ ਲਏ ਹਨ।
ਸਾਹੂ ਉਗਾਰੀ ਪੇ ਸਮਦਾਏ,
ਸਭ ਸਾਧ ਸੰਗਤ ਜੀ ਕਰ ਕਰਕੇ ਪ੍ਰਗਟ ਬਾਦਸ਼ਾਹ ਦੇ ਅੱਗੇ ਰੱਖ ਦਿੱਤੇ।
ਨਿਜ ਕਰਤੇ ਗੁਰ ਸੁੱਤ ਧਰ ਦੇਤਾ,
ਕਹਿੰਦੇ ਆਪਣੇ ਹੱਥ ਵਿੱਚੋਂ ਹੀ ਕੱਢ ਕੱਢ ਦੇਈ ਜਾਂਦੇ ਬਾਬਾ ਰਾਮ ਰਾਜ ਜੀ ਸਾਰੇ।
ਓਤ ਪ੍ਰਮੋਤ ਸ਼ਾਹੀ ਸਭ ਲੇਤਾ,
ਬਾਦਸ਼ਾਹ ਪ੍ਰਸੰਨ ਹੋ ਕੇ ਸਾਰਿਆਂ ਨੂੰ ਦੇਖੀ ਜਾਂਦਾ ਹੈ।
ਜਾਮਣ ਖਰਨੀ ਰੁਚਿਰ ਖਜੂਰਾ,
ਕਹਿੰਦੇ ਜਾਮ ਨੂੰ ਇਸੇ ਤਰ੍ਹਾਂ ਖੁਰਮਣੀਆਂ ਤੇ ਬੜੀਆਂ ਸੁੰਦਰ ਖਜੂਰਾਂ।
ਆੜੂ ਅਮਰੂਦ ਫਲ ਰੂਰਾ,
ਆੜੂ ਤੇ ਅਮਰੂਦ ਤੇ ਹੋਰ ਫਲ ਬੜੇ ਸੁੰਦਰ ਜਿਹੜੇ ਨੇ।
ਕਟਲ ਬਡਲ ਅਰ ਸਿਉ ਅਨਾਰ,
ਕਟਲ ਕਹਿੰਦੇ ਨੇ ਕਟਹਰ ਨੂੰ ਤੇ ਬਡਲ ਕਹਿੰਦੇ ਸਾਧ ਸੰਗਤ ਜੀ ਢੇਊਆਂ ਨੂੰ, ਕਹਿੰਦੇ ਕਟਹਰ ਢੇਊ ਤੇ ਸੇ ਬਹੁਤ ਸੋਹਣੇ,
ਅਨਾਰ
ਫਿਰ ਅਨਾਰ ਬਹੁਤ ਰਸੇ ਹੋਏ
ਖਰਬੂਜੇ ਖਾਰਕ ਸਹਿਕਾਰ
ਖਰਬੂਜੇ ਤੇ ਇਸੇ ਤਰ੍ਹਾਂ ਸ਼ਵਾਰੇ ਖਾਰਕ ਕਹਿੰਦੇ ਸ਼ਵਾਰਿਆਂ ਨੂੰ ਤੇ ਸਾਧ ਸੰਗਤ ਜੀ ਫਿਰ ਕਹਿੰਦੇ ਨੇ ਜਿਹੜੇ ਕਲਮੀ ਅੰਬ ਹੁੰਦੇ ਹਨ
ਸੰਗਤਰੇ ਨਿੰਬੂ ਨੌਰੰਗੇ
ਇਸੇ ਤਰ੍ਹਾਂ ਰਸ ਵਾਲੇ ਸੰਤਰੇ ਬੜੇ ਸੋਹਣੇ ਨਿੰਬੂ ਤੇ ਨਾਰੰਗੀਆਂ
ਕਦਲੀ ਫਲ ਅੰਗੂਰ ਸੁਰੰਗੇ
ਕਹਿੰਦੇ ਬਹੁਤ ਸੋਹਣੇ ਅੰਗੂਰ ਤੇ ਇਸੇ ਤਰ੍ਹਾਂ ਕੇਲੇ ਬੜੇ ਸੁੰਦਰ ਸੁੰਦਰ
ਖੋਪਾ ਜ਼ਰਦਾਲੂ ਨਾਸਪਾਤੇ
ਇਸੇ ਤਰ੍ਹਾਂ ਨਾਸ਼ਪਾਤੀਆਂ ਖੋਪੇ ਤੇ ਜਰਦਾਲੂ ਵੀ ਖੁਰਮਣੀਆਂ ਦੀ ਇੱਕ ਕਿਸਮ ਹੁੰਦੀ ਫਲਾਂ ਵਿੱਚ
ਦਾਖ ਬਦਾਮ ਸਰਸ ਬਹੁ ਜਾਤੇ
ਇਸੇ ਤਰ੍ਹਾਂ ਦਾਖਾਂ ਤੇ ਬਦਾਮ ਤੇ ਹੋਰ ਰਸਾਂ ਵਾਲੇ ਜਿੰਨੇ ਫਲ ਹਨ
ਬਦਰੀ ਫਲ ਤਰਬੂਜ ਬਟਾਂਕ
ਬਦਰੀ ਫਲ ਕਹਿੰਦੇ ਸਾਧ ਸੰਗਤ ਜੀ ਬੇਰਾਂ ਨੂੰ ਬੇਰ ਤਰਬੂਜ ਹਦਵਾਣੇ ਤੇ ਬਟੰਕ ਇੱਕ ਨਾਖਾਂ ਦੀ ਸਾਧ ਸੰਗਤ ਜੀ ਇੱਕ ਕਿਸਮ ਹੈ ਵੀ
ਸਰਦੇ ਮੰਗਵਾਏ ਇੱਕ ਅੰਕ
ਕਹਿੰਦੇ ਇੱਕੋ ਵਾਰ ਹੀ ਸਾਰੇ ਫਲ ਬਾਬੇ ਰਾਮ ਰਾਏ ਨੇ ਉੱਥੇ ਪ੍ਰਗਟ ਕਰ ਦਿੱਤੇ
ਤੁਰਸ਼ ਫਲ ਸੀ ਕੰਦ ਬਦਾਰੀ
ਏਦਾਂ ਸਾਧ ਸੰਗਤ ਜੀ ਬਹੁਤ ਰਸ ਵਾਲੇ ਫਲ ਤੇ ਕੰਦ ਬਦਾਰੀ ਕੰਦ ਬਦਾਰੀ ਹੁੰਦੀ ਸਾਧ ਸੰਗਤ ਜੀ ਇੱਕ ਜੜ ਫਲ ਹੁੰਦਾ ਇਹ ਧਰਤੀ ਵਿੱਚ ਹੋਣ ਵਾਲਾ ਤੇ ਇਹ ਚਮਨ ਪ੍ਰਾਸ਼ ਵਿੱਚ ਪਾਇਆ ਜਾਂਦਾ ਆਮ ਤੌਰ ਤੇ
ਜਿਵੇਂ ਕੰਦ ਫਲ ਹਰ ਤਿਸ ਵਾਰੇ
ਤੇ ਕਹਿੰਦੇ ਕੁਝ ਪਾਣੀ ਵਾਲੇ ਫਲ ਜਿਵੇਂ ਨਾਰੀਅਲ ਆਦਿਕ ਹੁੰਦਾ ਕੱਚਾ ਤੇ ਜਿਵੇਂ ਕੰਦ ਜਿਨ੍ਹਾਂ ਦੀ ਸਬਜ਼ੀ ਆਦਿਕ ਵੀ ਬਣ ਜਾਂਦੀ ਹੈ
ਉੱਪਰ ਕਹਾਂ ਲੱਗ ਕਹਿ ਫਲ ਜਾਤੇ
ਕਹਿੰਦੇ ਹੋਰ ਕਿੱਥੋਂ ਤੱਕ ਗਿਣੀਆਂ ਕਿੰਨੀਆਂ ਜਾਤੀਆਂ ਦੇ ਫਲ ਮੰਗਾ ਲਏ ਉਸ ਵੇਲੇ
ਅਰੇ ਸ਼ਾਹੂ ਆਗੇ ਬਖਿਆਤੇ
ਕਹਿੰਦੇ ਸਭ ਬਾਦਸ਼ਾਹ ਦੇ ਅੱਗੇ ਪ੍ਰਗਟ ਕਰ ਦਿੱਤੇ ਸ਼ਕਤੀ ਨਾਲ ਹੀ
ਫਲ ਸਮੂਹ ਵਿਦਤਾਏ ਜਿਉ ਜਿਉ
ਕਹਿੰਦੇ ਜਿਉ ਜਿਉ ਫਲ ਸਾਧ ਸੰਗਤ ਜੀ ਉਹ ਪ੍ਰਗਟ ਕਰ ਕਰ ਰੱਖੀ ਜਾਂਦੇ ਹਨ
ਅਚਰਜ ਹੋਤ ਸਭਨ ਮਤ ਤਿਉ ਤਿਉ
ਸਾਰਿਆਂ ਦੀ ਮਤ ਤਿਉ ਤਿਉ ਅਚਰਜ ਹੋਈ ਜਾਂਦੀ ਹੈਰਾਨ ਹੋਈ ਜਾਂਦੀ ਹੈ
ਬ੍ਰਿੰਦ ਫਲਣ ਕੋ ਸ਼ਾਹੂ ਅਗਾਰੇ
ਕਹਿੰਦੇ ਬਹੁਤ ਕਿਸਮ ਦੇ ਫਲ ਬਾਦਸ਼ਾਹ ਦੇ ਅੱਗੇ
ਦਿਗਤ ਨਾ ਲਖੀ ਨਾ ਮਤ ਹਾਰੀ
ਕਹਿੰਦੇ ਕਦੀ ਨੀ ਸੀ ਦੇਖੇ ਇਕੱਠੇ ਇੰਨੇ ਮਾਤੀ ਹਾਰ ਗਈ ਸਾਰਿਆਂ ਦੀ ਦੇਖ ਕੇ
ਬੈਠੇ ਕਿਤ ਤੇ ਇਹ ਮੰਗਾਏ
ਕਹਿੰਦੇ ਕਿਥੋਂ ਮੰਗਵਾਈ ਜਾਂਦਾ ਇੱਥੇ ਬੈਠਾ ਹੀ ਸਾਡੇ ਕੋਲ ਇਹ
ਉਤ ਬਿਲਾਇਤ ਮੈਂ ਸੇ ਆਏ
ਕਹਿੰਦੇ ਕੁਝ ਤੇ ਇਸ ਦੇਸ਼ ਦੇ ਹੈਗੇ ਹੀ ਨੀ ਲਹਿੰਦੇ ਪਾਸੇ ਦੇ ਇਰਾਨ ਵਾਲੇ ਪਾਸੇ ਦੇ ਫਲ ਨੇ ਜਿਹੜੇ ਅਰਬ ਦੇਸਾਂ ਦੇ ਉਹ ਵੀ ਮੰਗਾ ਦਿੱਤੇ ਹਨ
ਖਸ਼ਟ ਰੁੱਤਨ ਕੇ ਉਪਜਨ ਵਾਰੇ
ਕਹਿੰਦੇ ਨੇ ਛਿਆਂ ਰੁੱਤਾਂ ਚ ਪੈਦਾ ਹੋਣ ਵਾਲੇ ਨੇ ਅਸਲ ਵਿੱਚ ਇਹ ਫਲ
ਇੱਕ ਦਿਨ ਪੇ ਸਭ ਸਭਾ ਨਿਹਾਰੇ
ਇੱਕੋ ਦਿਨ ਹੀ ਸਾਰੀ ਸਭਾ ਨੇ ਦੇਖ ਲਏ ਸਾਹਮਣੇ ਪਏ ਹੋਏ
ਆਦਿਕ ਪ੍ਰਸੰਨ ਸ਼ਾਹੂ ਹੋਏ ਰਹੇ
ਕਹਿੰਦੇ ਬਹੁਤ ਪ੍ਰਸੰਨ ਹੋਇਆ ਰੰਗਾ ਦੇਖ ਕੇ
ਗੁਰ ਸੁੱਤ ਕੋ ਜਸ ਬਹੁ ਮੁਖ ਕਹੇ
ਕਹਿੰਦੇ ਮੁਖੋਂ ਬਹੁਤ ਜਸ ਕੀਤਾ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਦਾ
ਆਦਿਕ ਸਵਾਦ ਜਬ ਲੇ ਕਰ ਖਾਏ
ਕਹਿੰਦੇ ਜਦੋਂ ਲੈ ਕੇ ਖਾਧੇ ਉਹਨੇ ਮੂੰਹ ਚ ਪਾਏ ਬਹੁਤੇ ਸਵਾਦ ਸਨ
ਬਹੁਤ ਸਰਾ ਸਵਾਦ ਸਮਦਾਏ
ਕਹਿੰਦੇ ਸਵਾਦ ਦੀ ਫਿਰ ਤੇ ਸਿਫਤ ਕਰਨ ਲੱਗ ਪਿਆ ਵੀ ਇੰਨੇ ਸਵਾਦ ਹਨ ਇਹ
ਬਹੁ ਉਪਵਨ ਫਲ ਅਤੇ ਜੋ ਆਗੇ
ਕਹਿੰਦੇ ਬਹੁਤ ਸਾਰੇ ਬਾਗਾਂ ਦੇ ਫਲ ਸਨ ਜਿਹੜੇ ਨੇ ਖਾਧੇ ਵੱਖਰੇ ਵੱਖਰੇ
ਤਿੰਨ ਕੋ ਨਹੀਂ ਸਵਾਦ ਅਸ ਲਾਗੇ
ਕਹਿੰਦੇ ਬੜੇ ਬਾਗਾਂ ਦੇ ਫਲ ਮੈਂ ਪਹਿਲਾਂ ਖਾ ਕੇ ਦੇਖੇ ਆ ਪਰ ਏਦਾਂ ਦੇ ਸਵਾਦ ਤਾਂ ਨਹੀਂ ਲੱਗੇ ਕਦੀ
ਆਦਿਕ ਮਧੁਰਤਾ ਅਰ ਤੁਰਸ਼ਾਏ
ਕਹਿੰਦੇ ਬਹੁਤੇ ਰਸ ਵਾਲੇ ਤੇ ਬੜੇ ਹੀ ਮਿੱਠੇ ਹਨ
ਅਜੇ ਅਜਾਇਬ ਕਹਿਓ ਨਾ ਜਾਏ
ਕਹਿੰਦੇ ਇੰਨੇ ਹੈਰਾਨੀ ਵਾਲੇ ਇੰਨੇ ਜਿਹੜੇ ਨੇ ਗੁਪਤ ਸਵਾਦ ਵਾਲੇ ਨੇ ਕਹੇ ਨੀ ਜਾਂਦੇ ਹਨ
ਜਿਤੋਂ ਨਾ ਸ਼ਾਹੀ ਇੱਥੇ ਫਲ ਖਾਏ
ਕਹਿੰਦੇ ਇੰਨੇ ਫਲ ਤਾਂ ਪਹਿਲਾਂ ਉਹਨੇ ਖਾ ਕੇ ਵੀ ਨੀ ਦੇਖੇ ਸਨ
ਰੁੱਤ ਤੋਂ ਅਜੇ ਅਦਕ ਮਧੁਰ ਹਾਏ
ਕਹਿੰਦੇ ਰੁੱਤ ਦੇ ਨਾਲ ਖਾਂਦਾ ਸੀ ਜਦੋਂ ਜਿਹੜੀ ਰੁੱਤ ਹੋਵੇ
ਸਭਾ ਵਿਖੇ ਸਭ ਹਿਨ ਕਹੋ ਦੀਨੇ
ਫਿਰ ਕੱਲੇ ਰੰਗੇ ਨੇ ਨੀ ਖਾਦੇ ਕਹਿੰਦੇ ਸਾਰੀ ਸਭਾ ਨੂੰ ਵਰਤਾਏ ਗਏ ਉਹ
ਅਚੇ ਸਵਾਦ ਪੁਛ ਕੁਛ ਪਰੇ ਨਾ ਚੀਨੇ
ਕਹਿੰਦੇ ਨੇ ਇੰਨਾ ਸਵਾਦ ਸਭਾ ਨੇ ਵੀ ਸਾਰੀ ਨੇ ਖਾ ਕੇ ਦੇਖਿਆ ਕੁਝ ਕਿਹਾ ਨੀ ਜਾਂਦਾ ਹੈ
ਓਏ ਅਚਰਜ ਤਬ ਸ਼ਾਹ ਉਚਾਰਾ
ਕਹਿੰਦੇ ਹੈਰਾਨ ਹੋ ਕੇ ਕਹਿੰਦੇ ਫਿਰ ਔਰੰਗਜ਼ੇਬ ਨੇ ਇੱਦਾਂ ਆਖਿਆ
ਕਹਾਂ ਲੱਗੂ ਅਸ ਬਾਗ ਉਦਾਰਾ
ਆਖਿਆ ਬਾਬਾ ਜੀ ਕਿੱਥੇ ਲਾਇਆ ਜੇ ਬਾਗ ਜਿੱਥੋਂ ਮੰਗਾਈ ਜਾਂਦੇ ਜੇ ਸਾਰੇ
ਜਿਸਮੈਂ ਤੇ ਅਸ ਫਲ ਮੰਗਵਾਏ
ਜਿੱਥੋਂ ਏਦਾਂ ਦੇ ਫਲ ਮੰਗਾਈ ਜਾਂਦੇ ਜੇ ਬਾਗ ਕਿੱਥੇ ਲਾ ਕੇ ਰੱਖਿਆ ਜੇ
ਖੱਟ ਰੁੱਤ ਕੇ ਇੱਕ ਦਿਨ ਮੈਂ ਖਾਏ
ਇੱਕੋ ਦਿਨ ਹੀ ਛਿਆਂ ਰੁੱਤਾਂ ਦੇ ਫਲ ਜਿੱਥੇ ਲੱਗੇ ਹਨ ਐਸਾ ਬਾਗ ਕਿੱਥੇ ਹੈ
ਅਸ ਉਪਮਨ ਦੇ ਖਰਾਬ ਮੋਹੇ
ਆਖਿਆ ਹੁਣ ਜੇ ਕਿਰਪਾ ਕੀਤੀ ਇਹ ਫਲ ਵਿਖਾਏ ਜੇ ਤੇ ਬਾਗ ਵੀ ਵਿਖਾਲ ਦਿਓ ਮੈਨੂੰ
ਪੁਰਸ਼ ਮਧੁਰ ਫਲ ਸਵਾਦ ਲਹੋਹੇ
ਜਿੱਥੋਂ ਇੰਨੇ ਸੋਹਣੇ ਮਿੱਠੇ ਰਸ ਵਾਲੇ ਫਲ ਆਏ ਹਨ
ਜਿਸਕੀ ਪੌਂਦ ਲਹਿ ਸਮਦਾਏ
ਆਖਿਆ ਮੈਂ ਚਾਹੁੰਦਾ ਉੱਥੋਂ ਕੁਝ ਪਨੀਰੀ ਲੈ ਆਵਾ ਮੈਂ ਵੀ
ਆਪਣੇ ਬਾਗਨ ਦਿਓ ਲਗਾਏ
ਤੇ ਮੈਂ ਆਪਣੇ ਬਾਗਾਂ ਚ ਲਾ ਲਵਾਂ ਲਿਆ ਕੇ ਪਨੀਰੀ
ਆਦਿਕ ਦੂਰ ਹੋਏ ਮਨ ਚ ਪਠਾਵੋ
ਜੇ ਦੂਰ ਆ ਤੇ ਮੈਨੂੰ ਦੱਸੋ ਮੈਂ ਬੰਦੇ ਭੇਜ ਦੇਣਾ ਉੱਥੋਂ
ਅਮਰੇ ਹਿੱਤ ਲੱਗ ਬੂਟ ਮੰਗਾਵੋ
ਮੇਰੇ ਵਾਸਤੇ ਮੇਰੇ ਬਾਗਾਂ ਲਈ ਕੁਝ ਬੂਟੇ ਮੰਗਾ ਦਿਓ ਮੈਨੂੰ ਉੱਥੋਂ
ਅਦਭੁਤ ਸਵਾਦ ਲੱਗਾ ਫਲ ਜੋ
ਇਹਨਾਂ ਨੂੰ ਬੜੇ ਅਦਭੁਤ ਸਵਾਦ ਵਾਲੇ ਫਲ ਲੱਗਦੇ ਹਨ
ਨਿਤ ਖੈਬੇ ਹਿੱਤ ਹਮ ਕੋ ਹੋਏ
ਤੋ ਮੈਂ ਤੇ ਫਿਰ ਰੋਜ਼ ਹੀ ਖਾਇਆ ਕਰਾਂਗਾ ਇਸ ਕਰਕੇ ਮੈਂ ਚਾਹੁੰਦਾ ਕੁਝ ਪਨੀਰੀ ਕੁਝ ਬੂਟੇ ਮੈਨੂੰ ਮੰਗਾ ਦਿਓ ਉੱਥੋਂ ਆਪਣੇ ਬਾਗ ਚ ਲਾ ਲਵਾਂ
ਸੁਣ ਸ੍ਰੀ ਰਾਮ ਰਾਏ ਨੇ ਭਾਕਾ
ਸੁਣ ਕੇ ਰੰਗੇ
ਦੀ ਗੱਲ ਬਾਬੇ ਰਾਮ ਰਾਏ ਨੇ ਏਦਾਂ ਆਖਿਆ ਹੈ
ਜੀ ਇਸ ਬਾਗ ਪਿਖਣ ਅਮਲਾਖਾ
ਆਖਿਆ ਬਾਦਸ਼ਾਹ ਜੀ ਬਾਗ ਦੇਖਣ ਦੀ ਤੇਰੀ ਇੱਛਾ ਹੈ ਤਾਂ
ਸੋ ਹਮ ਤੁਮਕੋ ਦੇਹ ਦਿਖਾਏ
ਉਹ ਦਿਖਾਲਦੇ ਨੇ ਤੈਨੂੰ ਅਸੀਂ ਕੋਈ ਗੱਲ ਨੀ ਬਾਗ ਹੀ ਦਿਖਾਲ ਦਿੰਦੇ ਹਾਂ
ਤੇ ਕੀ ਪੌਦ ਨਾ ਕਿਨੂੰ ਪਾਏ
ਪਰ ਉਹਦੇ ਪੌਦੇ ਨੀ ਤੈਨੂੰ ਮਿਲ ਸਕਦੇ ਕੋਈ ਪਨੀਰੀ ਕੋਈ ਬੂਟਾ ਨੀ ਮਿਲਣਾ ਤੈਨੂੰ
ਇੱਕ ਸਤਿਗੁਰ ਕੇ ਘਰ ਹੀ ਰਹਾ
ਆਖਿਆ ਇਹ ਬਾਗ ਸਿਰਫ ਸਤਿਗੁਰੂ ਦੇ ਘਰ ਚ ਹੀ ਹੁੰਦਾ ਤੇ ਇਹਦੇ ਬੂਟੇ ਹੋਰ ਨੀ ਕਿਤੇ ਜਾ ਸਕਦੇ
ਉਪਰਨ ਕੋ ਅਧਿਕਾਰ ਨਾ ਹੈ
ਹੋਰਨਾਂ ਦੇ ਵੱਸ ਦੀ ਗੱਲ ਨਹੀਂ ਇਸ ਬਾਗ ਨੂੰ ਰੱਖਣਾ ਆਪਣੇ ਕੋਲੇ
ਜਸ ਅਚਰਜ ਫਲ ਤਿੱਖੇ ਰੁਖਾਏ
ਜਿਸ ਤਰ੍ਹਾਂ ਦੇ ਅਚਰਜ ਫਲ ਤੂੰ ਦੇਖੇ ਹਨ ਅੱਜ
ਤਸ ਅਚਰਜ ਕੋ ਬਾਗ ਲਗਾਏ
ਕਹਿੰਦੇ ਉਸੇ ਤਰ੍ਹਾਂ ਦਾ ਅਚਰਜ ਬਾਗ ਵੀ ਹੈ ਤੈਨੂੰ ਦਿਖਾਉਂਦੇ ਹਾਂ
ਸਾਵਧਾਨ ਹੋਏ ਦੇਖੋ ਨੈਣ
ਆਖਿਆ ਚੰਗਾ ਹੁਣ ਆਪਣੇ ਨੇਤਰ ਖੋਲ ਲਾ ਤੇ ਸਾਵਧਾਨ ਹੋ ਕੇ ਦੇਖ ਫਿਰ
ਇਮ ਕਹਿ ਕਰ ਗੁਰ ਨੰਦਨ ਬੈਨ
ਏਦਾਂ ਬਚਨ ਕਰਕੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ
ਕੁਛ ਆਕਾਸ਼ ਲਗ ਦ੍ਰਿਸ਼ਟ ਲਗਾਏ
ਕਹਿੰਦੇ ਬਾਬੇ ਰਾਮ ਰਾਏ ਨੇ ਸਤਸੰਗ ਜੀ ਆਕਾਸ਼ ਵੱਲੇ ਦੇਖਿਆ ਏਦਾਂ ਕਹਿ ਕੇ
ਸਭ ਨੂੰ ਪ੍ਰਥਮ ਸਭ ਨੂੰ ਅਗਨੀ ਦਿਸ਼ਟਾਏ
ਜਦੋਂ ਬਾਬੇ ਰਾਮ ਰਾਏ ਨੇ ਆਕਾਸ਼ ਵੱਲ ਨੂੰ ਦੇਖਿਆ ਸਾਰਿਆਂ ਨੇ ਉਹਦੇ ਪਿੱਛੇ ਦੇਖਿਆ ਤੇ ਕੀ ਦੇਖਦੇ ਆਕਾਸ਼ ਵਿੱਚ ਬੜੀ ਤੇਜ ਅੱਗ ਬਲਦੀ ਹੋਈ ਦਿਸੀ ਹੈ
ਸ਼ਾਹੂ ਸਮੇਤ ਸਭਾ ਕੇ ਦੇਖਾ
ਕਹਿੰਦੇ ਸਮੇਤ ਰੰਗੇ ਦੇ ਸਾਰੀ ਸਭਾ ਨੇ ਦੇਖੀ ਅੱਗ ਬਲਦੀ ਹੋਈ
ਹੋਏ ਤੂਸ਼ਨ ਬਿਸਮਾਏ ਬਿਸ਼ੇਖਾ ਹੈ
ਹੈਰਾਨ ਹੋ ਕੇ ਸਾਰੇ ਚੁੱਪ ਕਰ ਗਏ ਦੇਖ ਕੇ ਅੱਗ ਨੂੰ
ਅਰਧ ਕੋਸ ਲੋ ਜਵਲਤੀ ਆਗ
ਕਹਿੰਦੇ ਅੱਧੇ ਕੋਹ ਤੱਕ ਇਹ ਅੱਗ ਬਲਦੀ ਹੋਈ ਦਿਸੀ ਹੈ
ਜਿਸ ਕੇ ਉੱਪਰ ਸੁੰਦਰ ਬਾਗ
ਕਹਿੰਦੇ ਫਿਰ ਉਸ ਬਲਦੀ ਅੱਗ ਦੇ ਉੱਤੇ ਬਹੁਤ ਸੁੰਦਰ ਬਾਗ ਦਿਸਣ ਲੱਗ ਪਿਆ
ਦੇਖਦੇ ਰੰਗ ਰੰਗ ਕੇ ਫੂਲ
ਤੇ ਰੰਗਾਂ ਰੰਗਾਂ ਦੇ ਫੁੱਲ ਉਹਦੇ ਵਿੱਚ ਖਿੜੇ ਹੋਏ ਦਿਸੇ ਹਨ
ਹਰੇ ਹਰੇ ਦਲ ਮੋਟੇ ਮੂਲ
ਕਹਿੰਦੇ ਹਰੇ ਹਰੇ ਸਾਧ ਸੰਗਤ ਜੀ ਜਿਨ੍ਹਾਂ ਦੇ ਪੱਤੇ ਤੇ ਫਲ ਨੇ ਤੇ ਮੁੱਢ ਉਹਨਾਂ ਦੇ ਮੋਟੇ ਮੋਟੇ ਹਨ
ਪਾਕੇ ਫਲ ਕੇ ਗੁੱਛੇ ਘਣੇ
ਕਹਿੰਦੇ ਬਹੁਤ ਸੋਹਣੇ ਫਲਾਂ ਦੇ ਗੁੱਛੇ ਹੀ ਲੱਗੇ ਹੋਏ ਹਨ
ਪੀਤ ਰਕਤ ਦੀਖ ਤਰਸ ਸਨੇ
ਕਹਿੰਦੇ ਨੇ ਪੀਲੇ ਤੇ ਲਾਲ ਰੰਗ ਦੇ ਜਿਵੇਂ ਰਸੇ ਹੋਏ ਫਲ ਹੁੰਦੇ ਏਦਾਂ ਦਿਸੇ ਹਨ
ਇੱਕ ਸਾਰ ਤਸ ਪੰਕਤ ਠਾਂਡੇ
ਇੱਕ ਸਾਰ ਕਹਿੰਦੇ ਨੇ ਉਹਨਾਂ ਦੀਆਂ ਸਾਧ ਸੰਗਤ ਜੀ ਪੰਕਤਾਂ ਲੱਗੀਆਂ ਹੋਈਆਂ ਉਹਨਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ
ਜਵਲਤ ਅਗਨ ਨੀਚੇ ਜਿਸ ਗਾਢੇ
ਪਰ ਹੈ ਕੀ ਕਹਿੰਦੇ ਉਹ ਏਡੇ ਸੋਹਣੇ ਬਾਗ ਦੇ ਥੱਲੇ ਬੜੀ ਤੇਜ਼ ਅੱਗ ਬਲੀ ਜਾਂਦੀ ਹੈ
ਦਲ ਸੰਘਣੇ ਮੰਜਰੀ ਜੁੱਤ ਸੋਹੇ
ਜਿਵੇਂ ਤੁਲਸੀ ਦੇ ਸਾਧ ਸੰਗਤ ਜੀ ਛਿੱਟਿਆਂ ਦੀਆਂ ਮਾਲਾ ਹੁੰਦੀਆਂ ਏਦਾਂ ਦੀਆਂ ਨਜ਼ਰੀ ਪਈਆਂ ਉੱਥੇ
ਆਮ ਮੋਰ ਜੁੱਤ ਪਿੱਖ ਮਨ ਮੋਹੇ
ਕਹਿੰਦੇ ਨੇ ਕੁਝ ਸਾਧ ਸੰਗਤ ਜੀ ਬੂਰ ਲੱਗਾ ਹੋਇਆ ਉਸ ਬਾਗ ਦੇ ਬੂਟਿਆਂ ਨੂੰ ਦਿਸਿਆ ਜਿਹੜਾ ਮਨ ਨੂੰ ਮੋਹ ਹੀ ਲੈਂਦਾ ਹੈ
ਸਰਬ ਜਾਤ ਕੇ ਤਰਵਰ ਖਰੇ
ਹਰੇਕ ਜਾਤੀ ਦੇ ਰੁੱਖ ਉੱਥੇ ਖੜੇ ਹਨ
ਨਾਮ ਕੌਣ ਲੈ ਗਿਣਤੀ ਕਰੇ
ਕਹਿੰਦੇ ਨਾਮ ਲੈ ਕੇ ਨਹੀਂ ਗਿਣਤੀ ਦੱਸੀ ਜਾ ਸਕਦੀ ਵੀ ਉਸ ਬਾਗ ਵਿੱਚ ਹਰ ਤਰ੍ਹਾਂ ਦਾ ਬੂਟਾ ਸੀ
ਦੇਖ ਤੇ ਸ਼ਾਹੂ ਮੋਹ ਉਪਜਾਵਤ
ਕਹਿੰਦੇ ਦੇਖ ਕੇ ਆਕਾਸ਼ ਵਿੱਚ ਹੀ ਉਸ ਬਾਗ ਨੂੰ ਬਾਦਸ਼ਾਹ ਬਹੁਤ ਪ੍ਰਸੰਨ ਹੋਇਆ
ਦਿਨ ਪ੍ਰਤ ਅਚਰਜ ਅਧਿਕ ਦਿਖਾਵਤ
ਆਖਿਆ ਵੀ ਦਿਨ ਪ੍ਰਤ ਅਚਰਜ ਅਧਿਕ ਕਹਿੰਦੇ ਦਿਨੋ ਦਿਨ ਇਹ ਹੈਰਾਨ ਕਰਨ ਵਾਲਾ ਹੀ ਕੰਮ ਵਿਖਾਲੀ ਜਾਂਦਾ ਬਾਬਾ ਰਾਮ ਰਾਏ ਨਵੇਂ ਤੋਂ ਨਵੇਂ ਹੀ
ਲੱਗਿਓ ਆਗ ਪਰ ਬਾਗ ਵਿਸਾਲਾ
ਕਹਿੰਦੇ ਥੱਲੇ ਅੱਗ ਲੱਗੀ ਆ ਉੱਤੇ ਏਡਾ ਸੁੰਦਰ ਬਾਗ ਹੈ
ਨੈ ਕਮਲਾਹੇ ਖਰੇ ਤਰ ਡਾਲਾ
ਫਿਰ ਕਹਿੰਦੇ ਇਹ ਬਾਗ ਕਮਲਾਉਂਦਾ ਕਿਉਂ ਨੀ ਜਦੋਂ ਥੱਲੇ ਇੰਨੀ ਅੱਗ ਬਲਦੀ ਹੈ ਤਾਂ
ਫਲ ਦਲ ਫੁੱਲ ਅਨੇਕ ਸੁਹਾਏ
ਉੱਤੇ ਫਲ ਵੀ ਲੱਗੇ ਸੋਹਣੇ ਫੁੱਲ ਵੀ ਲੱਗੇ ਸੋਭਦੇ ਹਨ
ਵਿਦਤ ਸਭਨ ਕੋ ਭਲੇ ਦਿਖਾਏ
ਕਹਿੰਦੇ ਨੇ ਪ੍ਰਗਟ ਹੀ ਸਾਰਿਆਂ ਨੂੰ ਭਲੇ ਤਰੀਕੇ ਨਾਲ ਦਿਖਾ ਦਿੱਤਾ ਇਹ ਬਾਗ
ਕੌਣ ਕੌਣ ਗਿਣੀਏ ਗੁਣ ਇਨਕੇ
ਕਹਿੰਦੇ ਹੁਣ ਇਹਨਾਂ ਦੇ ਗੁਣ ਕਿਹੜੇ ਕਿਹੜੇ ਗਿਣੀਏ ਇਹਨਾਂ ਵਿੱਚ ਤਾਂ ਬਹੁਤੇ ਹੀ ਗੁਣ ਹਨ
ਅਦਭੁਤ ਚਲਤ ਜਾਣੀਏ ਜਨਕੇ
ਕਹਿੰਦੇ ਜਿਨ੍ਹਾਂ ਦੇ ਕੌਤਕ ਨੇ ਜਾਣੇ ਹੀ ਨੀ ਜਾਂਦੇ ਅਦਭੁਤ ਹੀ ਕੌਤਕ ਹਨ ਬਾਬੇ ਰਾਮ ਰਾਏ ਦੇ ਵੀ
ਇਸ ਪ੍ਰਕਾਰ ਜਸ ਕਹਿ ਕਨੇਰੇ
ਇਸ ਪ੍ਰਕਾਰ ਬਹੁਤ ਜ਼ਿਆਦਾ ਜਸ ਬੜੀ ਵਡਿਆਈ ਕੀਤੀ ਹੈ
ਸਭ ਪੀਰਨ ਕੇ ਪੀਰ ਵਡੇਰੇ
ਆਖਿਆ ਬਾਬਾ ਰਾਮ ਰਾਏ ਜੀ ਸਭ ਪੀਰਾਂ ਦੇ ਪੀਰ ਜੇ ਤੁਸੀਂ ਪੂਜਨੀਕ ਹੋ
ਕੀਰਤਕ ਕਰੀ ਦਿਖਾਇਓ ਬਾਗ
ਕਹਿੰਦੇ ਕੁਝ ਕੁ ਘੜੀਆਂ ਸਾਧ ਸੰਗਤ ਜੀ ਉਹ ਬਾਗ ਆਕਾਸ਼ ਵਿੱਚ ਉਸੇ ਤਰ੍ਹਾਂ ਹੀ ਦਿਖਾਇਆ ਹੈ
ਬੜੀ ਪ੍ਰਕਾਸ਼ ਰਹੀ ਤਾਰ ਆਗ
ਬੜੀ ਤੇਜ ਪ੍ਰਕਾਸ਼ ਵਾਲੀ ਅੱਗ ਬਲ ਰਹੀ ਸੀ ਜਿਸ ਦੇ ਥੱਲੇ
ਮੈਂ ਦੇਖਵੇ ਤੇ ਰਹਿ ਗਇਓ
ਤੇ ਫਿਰ ਹੌਲੀ ਹੌਲੀ ਸਾਧ ਸੰਗਤ ਜੀ ਗੁਪਤ ਹੋ ਗਿਆ ਉਹ ਬਾਗ ਸਾਰਾ ਅੱਗ ਵੀ
ਕਹਿ ਪਰਸ ਪਰ ਅਚਰਜ ਨਯੋ
ਇੱਕ ਦੂਜੇ ਨੂੰ ਕਹਿੰਦੇ ਅੱਜ ਤੇ ਵੱਖਰਾ ਹੀ ਕੰਮ ਵਿਖਾਲ ਦਿੱਤਾ ਬਹੁਤਾ ਹੀ ਅਚਰਜ ਕੰਮ ਹੈ
ਪੁਨ ਸਗਰੀ ਮੈਂ ਪੌਰਨ ਪੌਰ
ਏਦਾਂ ਸਾਧ ਸੰਗਤ ਜੀ ਸਭ ਆਪੋ ਆਪਣੇ ਘਰਾਂ ਨੂੰ ਗਏ
ਘਰ ਘਰ ਮੈਂ ਸਭ ਠੌਰੈ ਠੌਰ
ਘਰ ਘਰ ਵਿੱਚ ਹੀ ਇਹ ਗੱਲ ਚੱਲ ਪਈ ਵੀ ਅੱਜ ਤਾਂ ਆਕਾਸ਼ ਵਿੱਚ ਅੱਗ ਤੇ ਬਾਗ ਵਿਖਾਲ ਦਿੱਤਾ ਸੀ
ਗੁਰ ਨੰਦਨ ਆਜ਼ਮਤ ਕੀ ਬਾਤ
ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਦੀਆਂ ਕਰਾਮਾਤਾਂ ਦੀਆਂ ਗੱਲਾਂ ਚੱਲੀ ਜਾਂਦੀਆਂ ਹਨ
ਮਿਲ ਮਿਲ ਕਹਿ ਮਹਿਦ ਵਖਿਆਤ
ਮਿਲ ਮਿਲ ਕੇ ਸਾਰੇ ਲੋਕ ਪ੍ਰਗਟ ਹੀ ਇਹੀ ਗੱਲਾਂ ਕਰ
ਕਰਦੇ ਹਨ।
ਕੌਣ ਸਕੇ ਕਰ ਅਣਬਣ ਏਤੀ,
ਜੇ ਕਹਿੰਦੇ ਨੇ ਕੌਣ ਹੈ ਜਿਹੜਾ ਇੰਨੀ ਅਣਬਣ ਬਣਾ ਸਕਦਾ ਹੋਵੇ, ਜਿਹੜੀ ਚੀਜ਼ ਬਣ ਹੀ ਨੀ ਸਕਦੀ ਉਹ ਬਣਾ ਕੇ ਵਿਖਾਲ ਦੇਣੀ।
ਨਿਤ ਪ੍ਰਤ ਕਰਤ ਦਿਖਾਵਤ ਜੇਤੀ,
ਕਹਿੰਦੇ ਨਿਤਾ ਪ੍ਰਤ ਓਦਾਂ ਦੀਆਂ ਵਿਖਾਉਂਦਾ ਅਦਭੁਤ ਚੀਜ਼ਾਂ ਜਿਹੜੀਆਂ ਹੋ ਨਾ ਸਕਦੀਆਂ ਹੋਣ।
ਕਵੀ ਸ਼ਰਧਾ ਆਦਿਕ ਵਧਾਵੇ,
ਇਸ ਕਰਕੇ ਬਹੁਤ ਲੋਕਾਂ ਦੀ ਸ਼ਰਧਾ ਵੱਧ ਗਈ ਬਾਬੇ ਰਾਮ ਰਾਏ ਚ।
ਅਰਪੈ ਪੇਟ ਆਨ ਦਰਸਾਵੇ,
ਤੇ ਲਿਆ ਲਿਆ ਕੇ ਭੇਟਾ ਲੋਕ ਰੱਖਦੇ ਮੱਥੇ ਟੇਕਦੇ ਦਰਸ਼ਨ ਕਰਦੇ ਹਨ।
ਚਰਨਾਮ੍ਰਿਤ ਕੀ ਪਾਉ ਲਲਿਤਾ,
ਚਰਨਾਮ੍ਰਿਤ ਦੀ ਪਾਉ ਲੈਂਦੇ ਹਨ ਬਹੁਤ ਜਾਣੇ।
ਜਥਾ ਸ਼ਕਤ ਤਨ ਕੋ ਨਰ ਦੇਤਾ,
ਇਉਂ ਜਥਾ ਸ਼ਕਤ ਸਾਧ ਸੰਗਤ ਜੀ ਸਾਰੇ ਜਿਹੜੇ ਆਉਂਦੇ ਸ਼ਰਧਾ ਚ ਬਾਬਾ ਰਾਮ ਰਾਏ ਉਹਨਾਂ ਨੂੰ ਦਿੰਦਾ ਚਰਨਾਮ੍ਰਿਤ।
ਰਹਿ ਪੀਰ ਨਿਤ ਦਰਸ ਕਰਨ ਕੇ,
ਦਰਸ਼ਨ ਕਰਨ ਵਾਲਿਆਂ ਦੀ ਬੜੀ ਭੀੜ ਲੱਗੀ ਰਹਿੰਦੀ ਹੈ।
ਪੂਰ ਭਾਵਨਾ ਕਰੇ ਨਰਨ ਕੇ,
ਕਹਿੰਦੇ ਸਾਰਿਆਂ ਦੀ ਭਾਵਨਾ ਪੂਰੀ ਕਰਦਾ ਬਾਬਾ ਰਾਮ ਰਾਏ ਜੋ ਕੋਈ ਕਾਮਨਾ ਲੈ ਕੇ ਆਉਂਦਾ ਹੈ।
ਦੋਹਰਾ ਬੀਤ ਗਏ ਕੀਰਤਕ ਦਿਵਸ ਦਿੱਲੀ ਪੁਰੀ ਮਜ਼ਾਰ,
ਇਹ ਤਾਂ ਕਹਿੰਦੇ ਦਿੱਲੀ ਵਿੱਚ ਸਾਧ ਸੰਗਤ ਜੀ ਕਾਫੀ ਸਾਰੇ ਦਿਨ ਬਤੀਤ ਹੋ ਗਏ ਬਾਬੇ ਨੂੰ ਰਹਿੰਦਿਆਂ ਹੋਇਆ।
ਕਬ ਸੰਤੋਖ ਸਿੰਘ ਰਹੇ ਤਾਂ ਅਜਮਤ ਦੇ ਤੇ ਉਦਾਰ,
ਕਹਿੰਦੇ ਨੇ ਉੱਥੇ ਰਹਿੰਦੇ ਹੋਏ ਬਾਬਾ ਰਾਮ ਰਾਏ ਜੀ ਬੜੀਆਂ ਕਰਾਮਾਤਾਂ ਵਿਖਾਲ ਰਹੇ ਹਨ। ਸੋ ਸਾਧ ਸੰਗਤ ਜੀ ਸਮਾਂ ਸਮਾਪਤ ਹੋਣ ਵਾਲਾ, ਪ੍ਰਸੰਗ ਦੀ ਇੱਥੇ ਸਮਾਪਤੀ ਹੋ ਚੁੱਕੀ ਹੈ ਤੇ ਗੁਰਮੁਖਾਂ ਦਾ ਹੁਕਮ ਹੈ ਵੀ ਅਗਲਾ ਪ੍ਰਸੰਗ ਆਪਾਂ ਨਾ ਸ਼ੁਰੂ ਕਰੀਏ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ ਹੈ ਬਾਬਾ ਰਾਮ ਰਾਏ ਜੀ ਤੇ, ਬਖਸ਼ਿਆ ਨਾਲ ਨਵਾਜਿਆ ਤੇ ਗੁਰੂ ਘਰੋਂ ਹੀ ਸਾਧ ਸੰਗਤ ਜੀ ਇਹ ਸਾਰਾ ਧਨ ਪ੍ਰਾਪਤ ਕਰਕੇ ਬਾਬਾ ਰਾਮ ਰਾਏ ਖਰਚ ਰਿਹਾ। ਇਸ ਗੱਲ ਦਾ ਦਿੱਲੀ ਦੀਆਂ ਸੰਗਤਾਂ ਨੂੰ ਵੀ ਪਤਾ ਤੇ ਬਾਬੇ ਰਾਮ ਰਾਏ ਨੂੰ ਵੀ ਪਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ ਹੈ, ਜਿਹੜਾ ਬਚਨ ਕਰ ਦਿੱਤਾ ਉਸ ਬਚਨ ਕਰਕੇ ਸਾਧ ਸੰਗਤ ਜੀ ਇਹ ਸਾਰਾ ਕੁਝ ਚੱਲ ਰਿਹਾ। ਭਾਵੇਂ ਗੁਰੂ ਸਾਹਿਬ ਆਪ ਤਾਂ ਨਹੀਂ ਸਾਧ ਸੰਗਤ ਜੀ ਏਦਾਂ ਕਰਦੇ, ਪਰ ਜੇ ਗੁਰੂ ਕੇ ਸਿੱਖ ਚਾਹੁਣ ਤੇ ਸਾਧ ਸੰਗਤ ਜੀ ਕਰ ਲੈਣ ਤੇ ਮਹਾਰਾਜ ਸੱਚੇ ਪਾਤਸ਼ਾਹ ਨਾਰਾਜ਼ ਵੀ ਨਹੀਂ ਹੁੰਦੇ। ਲੋੜ ਤੋਂ ਜ਼ਿਆਦਾ ਸਾਧ ਸੰਗਤ ਜੀ ਕਿਤੇ ਇਹੋ ਜਿਹਾ ਕੰਮ ਹੋਵੇ ਤੇ ਫਿਰ ਮਹਾਰਾਜ ਰੋਸ ਪ੍ਰਗਟ ਕਰਦੇ ਆ, ਨਹੀਂ ਤੇ ਜਿਵੇਂ ਦੇਖਿਆ ਸਾਧ ਸੰਗਤ ਜੀ ਜਦੋਂ ਸਰੋਵਰ ਦੀ ਸੇਵਾ ਚੱਲਦੀ ਸੀ ਤੇ ਭਾਈ ਸਾਲੋ ਜੀ ਨੇ ਇੱਦਾਂ ਦਾ ਸਾਧ ਸੰਗਤ ਜੀ ਕੁਝ ਕੌਤਕ ਉੱਥੇ ਕਰ ਦਿੱਤਾ ਸੀ ਤੇ ਸ਼ਿਕਾਇਤ ਲਾ ਦਿੱਤੀ ਸੀ ਮਹਾਰਾਜ ਦੇ ਕੋਲ ਆਣ ਕੇ ਬਾਕੀ ਦੇ ਸਿੱਖਾਂ ਨੇ ਵੀ ਭਾਈ ਸਾਲੋ ਤੇ ਅੱਜ ਪੰਡੋਰੀ ਪਿੰਡ ਚ ਗਿਆ ਸੀ ਮਹਾਰਾਜ ਬਾਲਣ ਲੈਣ ਵਾਸਤੇ, ਉੱਥੇ ਤੇ ਇੱਦਾਂ ਦੇ ਬਚਨਕਾਰ ਆਇਆ ਤੇ ਉਸ ਵੇਲੇ ਮਹਾਰਾਜ ਨੇ ਪੁੱਛਿਆ ਸੀ ਵੀ ਭਾਈ ਸਾਲੋ ਕੀ ਗੱਲ, ਇਹ ਇੰਨਾ ਸਸਤਾ ਲਾ ਆਇਆ ਸਬਦਾ ਸਾਰਾ, ਇਹ ਦੇਣਾ ਕਿੱਥੋਂ ਹੈ? ਤੇ ਭਾਈ ਸਾਲੋ ਨੇ ਆਖਿਆ ਮਹਾਰਾਜ ਮੈਂ ਥੋੜਾ ਦੇਣਾ, ਇਹ ਸੇਵਾ ਤੁਹਾਡੇ ਘਰ ਦੀ ਦੇਣਾ ਤੁਸਾਂ, ਤੇ ਤੁਹਾਡੇ ਕੋਲ ਕੋਈ ਖਜ਼ਾਨਾ ਗਿਣਤੀ ਮਿਣਤੀ ਦਾ ਨਹੀਂ, ਸਸਤਾ ਹੋਇਆ ਜਾਂ ਮਹਿੰਗਾ, ਜਿਨ੍ਹਾਂ ਨੇ ਬਾਲਣ ਦੀ ਸੇਵਾ ਕੀਤੀ ਨਾ ਇੱਟਾਂ ਪਕਾਉਣ ਵਾਸਤੇ ਸਰੋਵਰ ਦੇ, ਮਹਾਰਾਜ ਉਹਨਾਂ ਦੇ ਘਰ ਸਾਰੀਆਂ ਚੀਜ਼ਾਂ ਚਾਹੀਦੀਆਂ ਤੇ ਮੈਂ ਦੇ ਆਇਆ ਦਿੱਤੀਆਂ ਤੁਹਾਡੇ ਖਜ਼ਾਨੇ ਚੋਂ ਆ, ਤੇ ਖੁਸ਼ ਹੀ ਹੋ ਗਏ ਮਹਾਰਾਜ, ਨਾਰਾਜ਼ ਨਹੀਂ ਹੋਏ, ਖੁਸ਼ ਹੋ ਗਏ। ਕਹਿੰਦੇ ਅੱਛਾ ਚੱਲ ਫਿਰ ਜੇ ਤੂੰ ਦੇ ਆਇਆ ਤੇ ਫਿਰ ਇਹ ਅੱਜ ਹੀ ਨਹੀਂ, ਭਾਈ ਸਾਲੋ ਜਿਹੜੇ ਬਚਨ ਤੂੰ ਕਰ ਆਇਆ ਤੇ ਰਹਿੰਦੀ ਦੁਨੀਆਂ ਤੱਕ ਤੇਰੇ ਬਚਨ ਏਦਾਂ ਹੀ ਚੱਲਦੇ ਰਹਿਣਗੇ। ਤੇ ਅੱਜ ਵੀ ਸਾਧ ਸੰਗਤ ਜੀ ਦੇਖ ਲਓ ਭਾਈ ਸਾਲੋ ਦਾ ਟੋਭਾ ਬਣਿਆ, ਹਰਿਮੰਦਰ ਸਾਹਿਬ ਤੋਂ ਲਹਿੰਦੇ ਪਾਸੇ ਤੁਸੀਂ ਜਾਓ ਤੇ ਗੁਰਦੁਆਰਾ ਭਾਈ ਸਾਲੋ ਜੀ ਦਾ ਉੱਥੇ ਲਿਖਿਆ ਹੋਇਆ ਹੈ, ਤਾਂ ਗੁਰਦੁਆਰਾ ਪਰ ਗੁਰਦੁਆਰੇ ਦਾ ਨਾਂ ਟੋਭਾ ਭਾਈ ਸਾਲੋ ਜੀ ਹੈ। ਜਿਹੜੇ ਬਚਨ ਉੱਥੇ ਕੀਤੇ ਸਨ ਸਾਧ ਸੰਗਤ ਜੀ ਪੁੱਤਰ ਪ੍ਰਾਪਤੀ ਵਾਲੇ ਉਹ ਬਾਲਣ ਲੈਣ ਤੋਂ ਪਹਿਲਾਂ, ਅੱਜ ਵੀ ਉੱਥੋਂ ਪੁੱਤਰ ਪ੍ਰਾਪਤੀ ਦੀ ਦਾਤ ਸਾਧ ਸੰਗਤ ਜੀ ਲੋਕਾਂ ਨੂੰ ਮਿਲਦੀ ਤੇ ਭਾਵਨਾ ਵਾਲੇ ਜਾ ਕੇ ਉੱਥੇ ਇਸ਼ਨਾਨ ਕਰਦੇ, ਜਿਵੇਂ ਜਿਵੇਂ ਦੀ ਉੱਥੇ ਮਰਿਆਦਾ ਦੱਸੀ ਸੀ ਮਹਾਰਾਜ ਨੇ ਉੱਦਾਂ ਕਰਦੇ ਹੈ ਤੇ ਉਸੇ ਤਰ੍ਹਾਂ ਹੀ ਉੱਥੋਂ ਦਾਤ ਪ੍ਰਾਪਤ ਹੋ ਜਾਂਦੀ ਹੈ। ਸੋ ਗੁਰੂ ਸਾਹਿਬ ਜੀ ਦੀ ਸਾਧ ਸੰਗਤ ਜੀ ਇਹ ਵਡਿਆਈ ਤਾਂ ਮਹਾਰਾਜ ਦੀ ਹੈ, ਵਰਤੇ ਭਾਵੇਂ ਭਾਈ ਸਾਲੋ ਜਾਂ ਬਾਬਾ ਰਾਮ ਰਾਏ ਉਹ ਕੋਈ ਫਰਕ ਨਹੀਂ ਪੈਂਦਾ, ਪਰ ਹੈ ਸਾਧ ਸੰਗਤ ਜੀ ਦਾਤ ਗੁਰੂ ਸਾਹਿਬ ਦੀ ਤੇ ਗੁਰੂ ਸਾਹਿਬ ਨੇ ਦਿੱਤੀ ਹੈ, ਇਸ ਕਰਕੇ ਵਰਤ ਵੀ ਫਿਰ ਖੁੱਲੀ ਰਿਹਾ ਕਿਉਂਕਿ ਖਜ਼ਾਨਾ ਪਿੱਛੇ ਅਮੁੱਕ ਹੈ ਤੇ ਬਾਬੇ ਰਾਮ ਰਾਏ ਨੂੰ ਵੀ ਕੋਈ ਪਰਵਾਹ ਨਹੀਂ। ਤੇ ਚਲੋ ਜਿੰਨਾ ਕਹਿੰਦਾ ਉਧਰ ਰੰਗਾ ਵੀ ਸਾਧ ਸੰਗਤ ਜੀ ਰੋਜ਼ ਨਵੇਂ ਨਵੇਂ ਦੇਖਣੇ ਚਾਹੁੰਦਾ ਤੇ ਬਾਬਾ ਰਾਮ ਰਾਏ ਵੀ ਦਿਖਾਈ ਜਾਂਦਾ, ਫਰਕ ਕੋਈ ਨਹੀਂ ਪੈਂਦਾ, ਪਰ ਇਹ ਕਿਰਪਾ ਸਾਰੀ ਮਹਾਰਾਜ ਦੀ ਹੈ। ਇਹ ਸਾਰੀਆਂ ਵਡਿਆਈਆਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀਆਂ, ਇਸ ਕਰਕੇ ਸਾਧ ਸੰਗਤ ਜੀ ਇਸੇ ਦਰ ਤੇ ਨਮਸਕਾਰ ਕਰਨੀ ਬਣਦੀ ਹੈ, ਕਰਾਂਗੇ ਤੇ ਮਹਾਰਾਜ ਦੀ ਕਿਰਪਾ ਜ਼ਰੂਰ ਵਰਤੇਗੀ। ਸੋ ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਜੀਵਨ ਹੈ, ਕਹਿੰਦੇ ਆ ਬੜੀਆਂ ਭੁੱਲਾਂ ਹੁੰਦੀਆਂ, ਸੰਗਤ ਨੇ ਸਾਧ ਸੰਗਤ ਜੀ ਭੁੱਲਾਂ ਨਹੀਂ ਚਿਤਾਰਨੀਆਂ, ਗੁਰੂ ਸਾਹਿਬ ਜੀ ਦੇ ਬਚਨਾਂ ਤੇ ਉਹਨਾਂ ਦੇ ਚਰਨਾਂ ਤੇ ਯਕੀਨ ਬਣਾਉਣਾ ਆਪਣਾ, ਜਿਸ ਕਰਕੇ ਆਪਣਾ ਭਲਾ ਹੋਵੇ। ਜੀ ਲੇਖਕ ਤੇ ਛੁੱਟੀ ਹੈ, ਖਨ ਖਨ ਭੁੱਲਣਹਾਰ ਬਖਸ਼ਣਹਾਰ ਬਖਸ਼ਲਾ ਨਾਨਕ ਪਾਰਿਓ ਤਾਰ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ। ਬੁਲਾਓ ਜੀ,
ਵਾਹਿਗੁਰੂ ਜੀ ਕਾ ਖਾਲਸਾ।